ਜਿਸ ਵਖਰ ਕੋ ਲੈਣ ਤੂੰ ਆਇਆ
ਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਮਨੁੱਖ ਇੱਕ ਵਪਾਰੀ ਦੀ ਤਰ੍ਹਾਂ ਹੈ। ਜੈਸੇ ਵਪਾਰੀ ਕੋਈ ਸੌਦਾ ਖਰੀਦਣ ਲਈ ਦੂਸਰੀ ਜਗ੍ਹਾ 'ਤੇ ਜਾਂਦੇ ਨੇ, ਆਪਣੇ ਨਾਲ ਉਸ ਸੌਦੇ ਲਈ ਪੂੰਜੀ ਲੈ ਜਾਂਦੇ ਨੇ। ਇਹ ਮਨੁੱਖ ਵੀ ਸਵਾਸਾਂ ਦੀ ਪੂੰਜੀ ਲੈ ਕੇ ਇਸ ਸੰਸਾਰ ਰੂਪੀ ਮੰਡੀ ਵਿੱਚ ਵਣਜ ਕਰਨ ਲਈ ਆਇਆ ਹੈ। ਵਣਜ ਈਸ਼ਵਰ ਨੇ ਜੋ ਕਰਨ ਲਈ ਭੇਜਿਆ ਹੈ ਉਹ ਨਾਮ ਦਾ ਵਣਜ ਹੈ। ਬਾਣੀ 'ਚ ਐਸੇ ਜ਼ਿਕਰ ਆਇਆ ਹੈ ਕਿ ਹਰ ਕੇ ਨਾਮ ਕੇ ਵਿਆਪਾਰੀ ਹੀਰਾ ਹੱਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ। ਜੀਵ ਆਇਆ ਹੈ ਨਾਮ ਦਾ ਵਪਾਰ ਕਰਨ ਲਈ, ਪਰ ਬਾਣੀ ਨੇ ਐਸੇ ਦੱਸਿਆ ਹੈ ਕਿ ਨਾਮ ਨੂੰ ਭੁੱਲ ਕੇ ਏਕਾਚ ਵਿਹਾਜਨ ਕੰਚਨ ਛੱਡਣ, ਨਾਮ ਰੂਪੀ ਸੋਨੇ ਨੂੰ ਛੱਡ ਕੇ ਇਹ ਕੱਚ ਦਾ ਵਪਾਰੀ ਬਣ ਗਿਆ ਹੈ। ਯਾਦ ਰੱਖਿਓ, ਕੱਚ ਆਖਰ ਕੱਚ ਹੈ ਅਤੇ ਨਾਮ ਆਖਰ ਨਾਮ ਹੈ, ਕਿਉਂਕਿ ਨਾਮ ਸੱਚ ਹੈ, ਨਾਮ ਨਾਲ ਨਿਭੇਗਾ। ਗੁਰੂ ਇਸ ਨੂੰ ਕਹਿੰਦਾ ਹੈ ਬਾਣੀ ਵਿੱਚ ਕਿ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਐਸੀ ਵਸਤੂ ਖਰੀਦਣਾ ਕਰ ਜੋ ਤੇਰੇ ਨਾਲ ਨਿਭੇ। ਧਨ ਪਦਾਰਥ ਸੁੱਖ ਐਸ਼ੋ ਇਸਰਤ ਆਰਾਮ ਇਹ ਨਾਲ ਨਿਭਣ ਵਾਲੇ ਨਹੀਂ, ਪੁੱਤਰ ਨਾਲ ਨਹੀਂ ਨਿਭਣਗੇ, ਮਕਾਨ ਨਾਲ ਨਹੀਂ ਨਿਭੇਗਾ, ਤਮਾਮ ਪੈਦਾ ਕੀਤੇ ਹੋਏ ਸੁੱਖ ਦੇ ਸਾਧਨ ਨਾਲ ਨਹੀਂ ਨਿਭਣਗੇ। ਨਾਲ ਨਿਭੇਗਾ ਤਾਂ ਨਾਮ ਨਿਭੇਗਾ। ਆਇਆ ਨਾਮ ਦੇ ਵਪਾਰ ਲਈ ਛੱਡ ਬੈਠਾ ਨਾਮ, ਤੇ ਬਾਣੀ ਕਹਿੰਦੀ ਜਦੋਂ ਜਾਂਦਾ ਹੈ ਰਤਨ ਜਵੇਹਰ ਬਨਜਨ ਆਇਓ ਕਾਲਰ ਲਾਦ ਚਲਾਇਓ, ਕੱਲਰ ਲੱਦ ਕੇ ਲੈ ਜਾਂਦਾ। ਯਾਦ ਰੱਖਿਓ, ਕੱਲਰ ਇੱਕ ਐਸੀ ਮਿੱਟੀ ਹੈ ਧਰਤੀ 'ਚ ਪੈ ਜਾਏ ਉਸ ਮਿੱਟੀ ਨੂੰ ਉਪਜਾਊ ਨਹੀਂ ਹੋਣ ਦਿੰਦਾ। ਕਲਰਾਠੀ ਧਰਤੀ ਵਿੱਚ ਪਿਆ ਬੀਜ ਉੱਗਦਾ ਨਹੀਂ, ਜੇ ਉੱਗ ਵੀ ਜਾਏ ਤਾਂ ਸੜ ਜਾਂਦਾ ਹੈ। ਜਦੋਂ ਕੱਲਰ ਖਰੀਦ ਕੇ ਲੈ ਜਾਓਗੇ ਤਾਂ ਇੱਕ ਬੋਝ ਢੋ ਰਹੇ ਹੋ ਜਿਸ ਦਾ ਤੁਹਾਨੂੰ ਗਿਆਨ ਨਹੀਂ ਹੈ। ਇੱਕ ਐਸਾ ਸੌਦਾ ਲੈ ਕੇ ਜਾ ਰਹੇ ਹੋ ਜੋ ਨਿਰਮੂਲ ਹੈ, ਕੂੜਾ ਕਰਕਟ ਵਿਅਰਥ। ਜੋ ਲੈਣ ਲਈ ਆਏ ਸੋ ਉਹ ਲਿਆ ਨਹੀਂ, ਜੋ ਨਹੀਂ ਲੈਣਾ ਸੀ ਉਹਦੇ ਨਾਲ ਸਾਂਝ ਪਾ ਲਈ, ਉਹ ਇਕੱਠਾ ਕਰ ਲਿਆ। ਬਾਣੀ ਕਹਿੰਦੀ ਪਹਿਲਾਂ ਤੂੰ ਵਿਚਾਰ ਕਰਕੇ ਤੂੰ ਕੀ ਲੈਣ ਲਈ ਆਇਆ ਹੈ, ਉਹ ਤੇਰਾ ਸੌਦਾ ਕੀ ਹੈ, ਜਿਸ ਵੱਖਰ ਕੋ ਲੈਣ ਤੂੰ ਆਇਆ ਉਹ ਕੀ ਸੌਦਾ ਹੈ। ਜਿੰਨੀ ਦੇਰ ਤੱਕ ਤੈਨੂੰ ਉਸ ਸੌਦੇ ਦਾ ਪਤਾ ਨਹੀਂ ਚੱਲਦਾ ਉਨੀ ਦੇਰ ਤੱਕ ਕੀ ਖਰੀਦੇਗਾ। ਦੁਕਾਨ 'ਤੇ ਚਲੇ ਜਾਓ ਅਤੇ ਦੁਕਾਨਦਾਰ ਪੁੱਛੇਗਾ ਨਾ ਕਿਵੇਂ ਆਏ ਹੋ, ਤੇ ਜੇ ਇਹ ਗੱਲ ਕਹੋ ਕਿ ਮੈਨੂੰ ਤਾਂ ਪਤਾ ਨਹੀਂ ਕੀ ਲੈਣਾ ਹੈ ਤੇ ਦੁਕਾਨਦਾਰ ਹੱਸੇਗਾ ਕਿ ਸ਼ਾਇਦ ਕੋਈ ਪਾਗਲ ਮੇਰੀ ਦੁਕਾਨ ਤੇ ਆ ਗਿਆ ਹੈ ਜਿਸ ਨੂੰ ਇਤਨਾ ਵੀ ਗਿਆਨ ਨਹੀਂ ਕਿ ਮੈਂ ਕੀ ਲੈਣਾ ਹੈ। ਫਿਰ ਦੂਸਰੀ ਦੁਕਾਨ ਤੇ ਜਾਂ ਤੀਸਰੀ ਤੇ ਜਾਂ ਇੱਕ ਹੀ ਸ਼ਬਦ ਕਿ ਪਤਾ ਨਹੀਂ ਕੀ ਲੈਣ ਆਇਆ ਹਾਂ ਤਾਂ ਸਾਰੀ ਜਗ੍ਹਾ ਤੇ ਹਾਸੀ ਉੱਠ ਜਾਏਗੀ ਕਿ ਐਸੇ ਬੰਦੇ ਜਿਨ੍ਹਾਂ ਨੂੰ ਇਹ ਹੀ ਪਤਾ ਨਹੀਂ ਕਿ ਅਸੀਂ ਲੈਣ ਕੀ ਆਏ ਹਾਂ, ਬਾਜ਼ਾਰ ਵਿੱਚ ਕਿਉਂ ਘੁੰਮ ਰਹੇ ਨੇ। ਜਿੰਨੀ ਦੇਰ ਤੱਕ ਇਹ ਫੈਸਲਾ ਨਾ ਕਰ ਸਕੋ ਕਿ ਮੈਂ ਕਿਸ ਸੌਦੇ ਨੂੰ ਖਰੀਦਣਾ ਹੈ, ਕੀ ਖਰੀਦੋਗੇ, ਘਰ ਤੋਂ ਕੋਈ ਸੌਦਾ ਲੈਣ ਲਈ ਚੱਲਦੇ ਹੋ, ਮਨ ਵਿੱਚ ਫੈਸਲਾ ਕਰਦੇ ਹੋ ਇਹ ਲੈਣ ਲਈ ਜਾ ਰਿਹਾ, ਬੇਸ਼ੱਕ ਛੋਟੀ ਤੋਂ ਛੋਟੀ ਵਸਤੂ ਲੈਣ ਲਈ ਜਾਓ, ਵੱਡੀ ਤੋਂ ਵੱਡੀ ਵਸਤੂ ਲੈਣ ਲਈ ਜਾਓ, ਆਖਰ ਤਾਂ ਨਿਰਣਾ ਕਰਕੇ ਚੱਲੋਗੇ ਨਾ ਕਿ ਇਹ ਕੁਝ ਲਿਆਉਣਾ ਹੈ। ਯਾਦ ਰੱਖੋ, ਐਸਾ ਤੁਸੀਂ ਕਦੇ ਨਹੀਂ ਕਰਦੇ ਕਿ ਜੋ ਕੁਝ ਤੁਹਾਡੇ ਘਰ ਵਿੱਚ ਮੌਜੂਦ ਹੈ ਉਹ ਕਿਤੋਂ ਲਿਆਂਦਾ ਜਾਏ। ਤੁਹਾਡੇ ਘਰ ਵਿੱਚ ਬਹੁਤ ਸਾਰੀ ਜਿਹੜੀ ਚੀਜ਼ ਪਈ ਹੈ ਤੁਸੀਂ ਉਹ ਨਹੀਂ ਖਰੀਦਦੇ, ਹਰੇ ਗੱਲ ਕਹਿੰਦੇ ਹੋ ਕਿ ਬੜਾ ਪਿਆ ਹੈ, ਪਹਿਲਾਂ ਹੀ ਬੜੀ ਪਈ, ਕੋਈ ਦਾਲ ਹੈ, ਕੋਈ ਐਸੀਆਂ ਚੀਜ਼ਾਂ ਘਰ ਦੀ ਵਰਤੋਂ ਦੀਆਂ ਨੇ, ਜੋ ਪਹਿਲਾਂ ਪਿਆ ਹੈ ਉਹ ਨਹੀਂ ਖਰੀਦੋਗੇ। ਜਿਸ ਚੀਜ਼ ਦੀ ਲੋੜ ਮਹਿਸੂਸ ਕਰਦੇ ਹੋ ਉਹ ਖਰੀਦਣ ਲਈ ਬਾਜ਼ਾਰ ਵਿੱਚ ਜਾਓਗੇ, ਫਿਰ ਜੈਸੀ ਵਸਤੂ ਹੈ ਵੈਸਾ ਉਸਦਾ ਮੁੱਲ ਦਿਓਗੇ, ਉਹ ਚੀਜ਼ ਖਰੀਦ ਕੇ ਲੈ ਆਓਗੇ। ਸੰਸਾਰ ਇੱਕ ਮੰਡੀ ਹੈ, ਇਸ ਮੰਡੀ ਵਿੱਚ ਜੀਵਾਂ ਰੂਪੀ ਵਪਾਰੀ ਸਵਾਸਾਂ ਰੂਪੀ ਧਨ ਪੂੰਜੀ ਲੈ ਕੇ ਵਣਜ ਕਰਨ ਲਈ ਆਏ ਨੇ। ਵਣਜ ਕੀ ਕਰਨਾ ਹੈ ਇਹ ਇਹਨਾਂ ਨੂੰ ਸੋਚਣਾ ਪਏਗਾ, ਕਿਉਂਕਿ ਇਹ ਆਪ ਨਹੀਂ ਆਏ, ਇਹਨਾਂ ਨੂੰ ਕਿਸੇ ਮਾਲਕ ਨੇ ਵਣਜ ਕਰਨ ਲਈ ਭੇਜਿਆ। ਜੇ ਮਾਲਕ ਭੇਜੇ ਕਿਸੇ ਹੋਰ ਕੰਮ ਲਈ ਤੇ ਨੌਕਰ ਕੁਝ ਹੋਰ ਖਰੀਦ ਕੇ ਲੈ ਜਾਏ ਤੇ ਤੁਸੀਂ ਇਹ ਦੱਸੋ ਕਿ ਮਾਲਕ ਪ੍ਰਸੰਨ ਹੋਏਗਾ ਕਿ ਖਫਾ ਹੋਏਗਾ, ਨਾਰਾਜ਼ ਹੋਏਗਾ, ਕਿਉਂਕਿ ਮਾਲਕ ਨੇ ਕੁਝ ਲੈਣ ਲਈ ਭੇਜਿਆ, ਇਹ ਕੁਝ ਖਰੀਦ ਕੇ ਲੈ ਗਿਆ। ਪ੍ਰਭੂ ਮਾਲਕ ਹੈ ਔਰ ਉਸ ਮਾਲਕ ਨੇ ਸਾਨੂੰ ਨਾਮ ਦਾ ਵਣਜ ਕਰਨ ਲਈ ਭੇਜਿਆ ਹੈ। ਹੁਣ ਐਸਾ ਤਾਂ ਨਹੀਂ ਕਿ ਖਰੀਦਣਾ ਤਾਂ ਨਾਮ ਹੈ ਤੇ ਤੁਰੇ ਫਿਰੋ ਸੰਸਾਰ ਦੇ ਬਾਜ਼ਾਰ ਵਿੱਚ ਜਿੱਥੋਂ ਤੁਹਾਡੇ ਤਨ ਨਾਲ ਸੰਬੰਧਿਤ ਵਸਤੂਆਂ ਮਿਲਦੀਆਂ ਨੇ, ਉੱਥੇ ਤਾਂ ਕੋਈ ਖਰੀਦ ਸਕੋਗੇ ਜੋ ਉਸ ਬਾਜ਼ਾਰ ਵਿੱਚ ਮੌਜੂਦ ਹੈ। ਜਿੱਥੇ ਨਾਮ ਮਿਲਦਾ ਹੈ, ਜਿੰਨੀ ਦੇਰ ਉਸ ਜਗ੍ਹਾ ਤੇ ਜਾਓਗੇ ਨਹੀਂ, ਉਸ ਜਗ੍ਹਾ ਨਾਲ ਸੰਬੰਧ ਪੈਦਾ ਨਹੀਂ ਕਰੋਗੇ ਤਾਂ ਨਾਮ ਦਾ ਸੌਦਾ ਕਿਵੇਂ ਖਰੀਦੋਗੇ। ਆਏ ਨਾਮ ਦਾ ਸੌਦਾ ਖਰੀਦਣ ਲਈ ਹੋ, ਰਵਿਦਾਸ ਜੀ ਮਹਾਰਾਜ ਨੇ ਐਸੇ ਬਚਨ ਕਹੇ ਨੇ, ਕੋ ਬੰਜਾਰੋ ਰਾਮ ਕੋ ਸਹਿਜ ਕਰੋ ਵਪਾਰ, ਮੈਂ ਰਾਮ ਨਾਮ ਧਨ ਸੰਚਿਆ ਦਿਖ ਲਾਦੀ ਸੰਸਾਰ, ਪੁਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ। ਕਹਿੰਦੇ ਮੈਂ ਤਾਂ ਨਾਮ ਦਾ ਸੌਦਾ ਖਰੀਦਿਆ ਹੈ, ਸੰਸਾਰ ਨੇ ਜ਼ਹਿਰ ਖਰੀਦ ਲਈ, ਹੁਣ ਜੋ ਜ਼ਹਿਰ ਖਰੀਦੇਗਾ ਜੇ ਕਿਤੇ ਵਿਕੇਗੀ ਤਾਂ ਹੀ ਵੇਚੇਗਾ ਨਾ, ਤੇ ਨਹੀਂ ਤਾਂ ਪਾਸ ਪਈ ਰਹੇਗੀ, ਫਿਰ ਉਹ ਵਰਤੇਗਾ ਆਪਣੇ ਲਈ। ਈਸ਼ਵਰ ਨੇ ਨਾਮ ਦਾ ਸੌਦਾ ਖਰੀਦਣ ਲਈ ਭੇਜਿਆ ਹੈ ਤੇ ਨਾਮ ਮਿਲੇਗਾ ਕਿੱਥੋਂ? ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਐਸੇ ਦਰਸਾ ਰਹੇ ਨੇ ਅਗਲੀ ਪੰਕਤੀ ਵਿੱਚ।
ਰਾਮ ਨਾਮ ਸੰਤਨ ਪਰ ਪਾਇਆ,
ਨਾਮ ਇੱਕ ਸੌਦਾ ਹੈ ਤੇ ਮਿਲੇਗਾ ਸੰਤਾਂ ਦੇ ਘਰ ਵਿੱਚੋਂ, ਸੰਤਾਂ ਦੀ ਸੰਗਤ ਵਿੱਚੋਂ। ਸੰਤਾਂ ਦੇ ਹਿਰਦੇ ਚ। ਜਦੋਂ ਨਾਮ ਰੂਪੀ ਸੌਦੇ ਨੂੰ ਖਰੀਦਣ ਲਈ ਜਾਓਗੇ ਮੁਫਤ ਨਹੀਂ ਮਿਲਣਾ, ਮੁੱਲ ਦੇਣਾ ਪਏਗਾ। ਕਬੀਰ ਜੀ ਨੂੰ ਪੁੱਛਿਆ ਤੁਸੀਂ ਕਿਵੇਂ ਪਾਇਆ, ਕਹਿਣ ਲੱਗੇ ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸੋਨੇ ਨਾਲ ਨਹੀਂ ਮਿਲਦਾ, ਮਨ ਦੇ ਕੇ ਰੱਬ ਨੂੰ ਮੁੱਲ ਲਿਆ ਹੈ। ਮਿਲੇਗਾ ਮਨ ਅਰਪਣ ਕਰਕੇ, ਕਿਉਂਕਿ ਮੁੱਲ ਹੀ ਇਸ ਦਾ ਮਨ ਹੈ, ਇਸ ਤੋਂ ਘੱਟ ਮਿਲਦਾ ਨਹੀਂ। ਤੇ ਮਨ ਅਰਪਣ ਕਰਨ ਲਈ ਕੋਈ ਤਿਆਰ ਨਹੀਂ। ਅਸ਼ਟਾਵਕਰ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਏਗਾ, ਜੋ ਜਨਕ ਦੇ ਗੁਰੂ ਹੋਏ ਨੇ। ਘਟਨਾ ਕੁਝ ਐਸੀ ਘਟੀ ਕਿ ਜਨਕ ਸਾਧੂਆਂ ਦੀ ਸਭਾ ਵਿੱਚ ਬੈਠੇ ਨੇ ਤੇ ਸਾਧੂਆਂ ਨੇ ਐਸੇ ਬਚਨ ਕਹਿ ਕਿ ਮਾਇਆ ਬੜੀ ਪ੍ਰਬਲ ਹੈ, ਜਦੋਂ ਕਿ ਜੀਵ ਤੇ ਆਪਣਾ ਪਰਦਾ ਪਾ ਦਿੰਦੀ ਉਦੋਂ ਜੀਵ ਨੂੰ ਸਭ ਕੁਝ ਭੁੱਲ ਜਾਂਦਾ, ਇੱਥੋਂ ਤੱਕ ਕਿ ਆਪਣਾ ਆਪ ਵੀ ਭੁੱਲ ਜਾਂਦਾ। ਤਾਂ ਜਨਕ ਕਹਿਣ ਲੱਗੇ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਕਿ ਜੀਵ ਆਪਣਾ ਆਪ ਵੀ ਭੁੱਲ ਜਾਏ, ਮਾਇਆ ਪਈ ਰਹੇ, ਬਾਕੀ ਭੁੱਲ ਜਾਏਗਾ ਪਰ ਆਪਣੇ ਆਪ ਨੂੰ ਕਿਵੇਂ ਭੁਲਾਏਗਾ, ਮੈਂ ਨਹੀਂ ਮੰਨਦਾ। ਤਾਂ ਮਹਾਂਪੁਰਸ਼ਾਂ ਐਸੇ ਬਚਨ ਕਹੇ ਕਿ ਰਾਜਨ ਤੇਰੇ ਤੇ ਮਾਇਆ ਵਾਪਰੇਗੀ, ਤੂੰ ਭੁੱਲ ਜਾਏਗਾ ਆਪਣੇ ਆਪ ਨੂੰ। ਇੱਕ ਦਿਨ ਸੌ ਗਿਆ ਤੇ ਸੁੱਤਿਆਂ ਸੁਪਨਾ ਆਇਆ, ਜਿਵੇਂ ਬਾਣੀ ਚ ਪੰਕਤੀ ਆਉਂਦੀ ਕਿ ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਭਇਆ ਪੇਖਾਰੀ। ਹੁਣ ਜੇ ਰਾਜਾ ਸਿੰਘਾਸਨ ਤੇ ਸੌ ਜਾਏ ਤੇ ਸੁਪਨੇ ਵਿੱਚ ਪੇਖਾਰੀ ਬਣ ਜਾਏ ਤਾਂ ਪੇਖਾਰੀ ਬਣਿਆ ਤਾਂ ਹੈ ਨੀ, ਸੁਪਨਾ ਆ ਰਿਹਾ ਹੈ ਨਾ, ਪੇਖਾਰੀ ਤਾਂ ਹੈ ਨੀ, ਹੈ ਤਾਂ ਰਾਜਾ। ਤੋ ਬਾਣੀ ਨੇ ਬਚਨ ਕਹੇ ਨੇ ਅਛਤ ਰਾਜ ਬਿਸ਼ਰਤ ਦੁੱਖ ਪਾਇਆ, ਰਾਜ ਦੇ ਹੁੰਦਿਆਂ ਹੋਇਆ ਸੁਪਨੇ ਵਿੱਚ ਰਾਜ ਤੋਂ ਵਿਛੜ ਗਿਆ ਤੇ ਦੁੱਖ ਮਹਿਸੂਸ ਕੀਤਾ। ਅਛਤ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ। ਜਨਕ ਸੌਂ ਗਿਆ ਤੇ ਸੁੱਤੇ ਨੂੰ ਸੁਪਨਾ ਆਇਆ ਕਿ ਕਿਸੇ ਗੁਆਂਢੀ ਰਾਜੇ ਨੇ ਮੇਰੇ ਤੇ ਹਮਲਾ ਕਰ ਦਿੱਤਾ ਹੈ, ਮੇਰੇ ਰਾਜ ਦੇ ਤਮਾਮ ਲੋਕਾਂ ਨੂੰ ਉਹਨੇ ਮੈਨੂੰ ਬੰਨ ਲਿਆ, ਰਾਜ ਦੇ ਤਮਾਮ ਲੋਕਾਂ ਨੂੰ ਬੰਦ ਕਰ ਦਿੱਤਾ, ਬੜੇ ਬੜੇ ਵਜ਼ੀਰ ਅਹਿਲਕਾਰ ਸਭ ਬੰਨ ਲਏ ਤੇ ਰਾਜੇ ਨੂੰ ਹੁਕਮ ਦਿੱਤਾ ਕਿ ਇਹਨੂੰ ਜਾਓ ਜੰਗਲ ਵਿੱਚ ਕਿਤੇ ਦੂਰ ਛਡਾਓ। ਨਗਰ ਦੇ ਲੋਕਾਂ ਨੂੰ ਹੁਕਮ ਦਿੱਤਾ ਕਿ ਜੇ ਇਹ ਤੁਹਾਡੇ ਨਗਰ ਵਿੱਚ ਆ ਜਾਏ ਇਸ ਉੱਤੇ ਥੁੱਕਾਂ ਸੁੱਟੋ, ਇਹਦੇ ਪਿੱਛੇ ਕੁੱਤੇ ਲਾਓ, ਇਹਦਾ ਅਪਮਾਨ ਕਰੋ, ਬੱਚੇ ਰੌਲਾ ਪਾਉਣ, ਇਹਦੀ ਕੋਈ ਗੱਲ ਨਾ ਸੁਣੇ, ਜਿੰਨਾ ਇਹਦਾ ਨਿਰਾਦਰ ਹੋ ਸਕਦਾ ਹੈ ਉਹਨਾ ਕਰੋ। ਸੁਪਨੇ ਵਿੱਚ ਐਸਾ ਹੁਕਮ ਵੀ ਜਨਕ ਨੇ ਸੁਣਿਆ, ਕਿਉਂਕਿ ਸੁਪਨਾ ਜਦੋਂ ਤੁਸੀਂ ਲੈਂਦੇ ਹੋ ਐਸੀ ਜੇ ਤੁਹਾਨੂੰ ਸਮਝ ਆ ਜਾਏ ਕਿ ਇਹ ਸੁਪਨਾ ਹੈ, ਇਹਦਾ ਮਤਲਬ ਤੁਸੀਂ ਜਾਗ ਗਏ। ਜਦੋਂ ਸੁਪਨੇ ਦੀ ਸਮਝ ਨਹੀਂ ਆਉਂਦੀ ਸੁਪਨੇ ਵਿੱਚ ਵੀ ਐਸਾ ਹੀ ਮਹਿਸੂਸ ਕਰਦੇ ਹੋ ਕਿ ਮੇਰੇ ਨਾਲ ਇਹ ਵਾਪਰ ਰਿਹਾ ਹੈ, ਤਾਂ ਜਨਕ ਨੂੰ ਉਹ ਜੰਗਲ ਵਿੱਚ ਛੱਡ ਆਏ ਤੇ ਤਿੰਨ ਦਿਨ ਭੁੱਖਿਆਂ ਗੁਜ਼ਰ ਗਏ। ਜਦੋਂ ਤਿੰਨ ਦਿਨ ਭੁੱਖਿਆਂ ਗੁਜ਼ਰੇ ਭੋਜਨ ਦੀ ਤਲਾਸ਼ ਲਈ ਨਿਕਲਿਆ ਜੰਗਲ ਚੋਂ ਬਾਹਰ। ਰਾਤ ਪੈ ਗਈ, ਇਧਰ ਉਧਰ ਘੁੰਮਦਾ, ਕੋਈ ਰਸਤਾ ਨਹੀਂ ਲੱਭਦਾ। ਅਖੀਰ ਦੂਰ ਕਿਤੇ ਦੀਵਾ ਜਗਦਾ ਦਿਸਿਆ। ਉਸ ਦੀਵੇ ਦੀ ਸੇਧ ਲੈ ਕੇ ਦੇਖਦਾ 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 ਨਗਰ ਵਿੱਚ ਪਹੁੰਚ ਗਿਆ। ਜਦੋਂ ਨਗਰ ਵਿੱਚ ਪਹੁੰਚਿਆ ਉਦੋਂ ਨੂੰ ਦਿਨ ਚੜ ਗਿਆ ਤੇ ਲੋਕਾਂ ਨਿਰਾਦਰ ਕੀਤਾ, ਜੈਸੇ ਰਾਜੇ ਦਾ ਹੁਕਮ ਸੀ। ਹੁਣ ਭੁੱਖ ਲੱਗੀ ਹੈ, ਕੋਈ ਭੋਜਨ ਦੇਣ ਲਈ ਤਿਆਰ ਨਹੀਂ। ਉਧਰੋਂ ਕੀ ਹੋਇਆ, ਸਾਧੂ ਕੁਝ ਜਿਹੜੇ ਤੀਰਥ ਯਾਤਰਾ 'ਤੇ ਜਾ ਰਹੇ ਸਨ, ਕੁਝ ਤੀਰਥਾਂ ਦੀ ਯਾਤਰਾ ਉਹਨਾਂ ਨੇ ਕਰੀ, ਕੁਝ ਦੀ ਬਾਕੀ ਹੈ। ਉਹਨਾਂ ਦਾ ਮਿਲਾਪ ਜਨਕ ਨੂੰ ਹੋ ਗਿਆ। ਜਨਕ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹੈ, ਮਹਾਰਾਜ ਮੈਂ 3 ਦਿਨਾਂ ਦਾ ਭੁੱਖਾ ਹਾਂ, ਕੁਝ ਖਾਇਆ ਨਹੀਂ, ਤੋ ਆਪ ਮੇਰੇ 'ਤੇ ਕਿਰਪਾ ਕਰੋ, ਮੈਨੂੰ ਕੁਝ ਖਾਣ ਲਈ ਦਿੱਤਾ ਜਾਏ। ਉਹ ਕਹਿਣ ਲੱਗੇ, ਸਾਡੇ ਪਾਸ ਤਾਂ ਖਾਣ ਲਈ ਕੁਝ ਨਹੀਂ ਹੈ, ਅਸੀਂ ਤੀਰਥਾਂ ਤੋਂ ਆਏ ਹਾਂ, ਸਾਡੇ ਪਾਸ ਇਹ ਕੌਡੀਆਂ ਨੇ, ਕੁਝ ਪੀਲੀਆਂ ਕੌਡੀਆਂ। ਕਿਸੇ ਸਾਧੂ ਨੇ 1 ਦਿੱਤੀ, ਕਿਸੇ ਨੇ 2 ਦਿੱਤੀਆਂ, ਤੇ ਜਨਕ ਦੇ ਪਾਸ ਉਹ 21 ਕੌਡੀਆਂ ਹੋ ਗਈਆਂ। 21 ਮੈਂ ਇਹਨਾਂ ਕੌਡੀਆਂ ਨੂੰ ਕੀ ਕਰਾਂ। ਕਹਿਣ ਲੱਗੇ, ਉਹ ਸਾਹਮਣੇ ਇੱਕ ਖੇਤਰ ਹੈ, ਉੱਥੇ ਅੰਨ ਵਰਤਦਾ ਹੈ, ਖਿਚੜੀ ਮਿਲਦੀ ਹੈ, ਉਸ ਖੇਤਰ ਵਿੱਚ ਚਲਿਆ ਜਾਓ ਤੇ ਉੱਥੋਂ ਜਾ ਕੇ ਅੰਨ ਪ੍ਰਾਪਤ ਕਰਕੇ, ਖਿਚੜੀ ਪ੍ਰਾਪਤ ਕਰਕੇ ਖਾ ਲਓ। ਜਨਕ ਖੇਤਰ ਵਿੱਚ ਚਲਿਆ ਗਿਆ, ਜਦੋਂ ਲਾਈਨ ਵਿੱਚ ਲੱਗ ਕੇ ਸਭ ਲੋਕ ਖਿਚੜੀ ਲੈ ਰਹੇ ਨੇ, ਜਦੋਂ ਜਨਕ ਦਾ ਨੰਬਰ ਆਇਆ ਤੇ ਉਹ ਕਹਿਣ ਲੱਗੇ, ਬਰਤਨ ਲਿਆਓ ਜਿਸ ਵਿੱਚ ਖਿਚੜੀ ਪਾ ਦੇਈਏ। ਜਨਕ ਪਾਸ ਬਰਤਨ ਨਹੀਂ ਤੇ ਲਾਈਨ 'ਚੋਂ ਪਾਸੇ ਹੋਣਾ ਪਿਆ, ਕਿਉਂਕਿ ਖਿਚੜੀ ਗਰਮ ਹੈ, ਹੱਥਾਂ 'ਤੇ ਪੈ ਨਹੀਂ ਸਕਦੀ। ਘੁਮਿਆਰ ਦੇ ਘਰ ਜਾ ਕੇ ਉਹਨੂੰ ਉਹ 21 ਕੌਡੀਆਂ ਦੇ ਕੇ ਉਹਦੇ ਕੋਲੋਂ ਘੜੇ ਦਾ ਟੁੱਟਿਆ ਠੀਕਰਾ ਲੈ ਲਿਆ। ਠੀਕਰਾ ਲੈ ਕੇ ਫਿਰ ਆ ਕੇ ਲਾਈਨ ਵਿੱਚ ਲੱਗ ਗਿਆ। ਜਦੋਂ ਫਿਰ ਨੰਬਰ ਆਇਆ ਤੇ ਘਟਨਾ ਕੀ ਵਾਪਰੀ ਕਿ ਖਿਚੜੀ ਮੁੱਕ ਗਈ। ਇਹ ਸੁਪਨਾ ਆ ਰਿਹਾ, ਜਦੋਂ ਖਿਚੜੀ ਮੁੱਕ ਗਈ ਤੇ ਉਹਨੂੰ ਵਰਤਾਉਣ ਵਾਲੇ ਭੰਡਾਰੀ ਨੂੰ ਕਹਿਣ ਲੱਗਿਆ ਕਿ ਭਾਈ ਮੈਨੂੰ ਭੁੱਖ ਬੜੀ ਲੱਗੀ ਹੈ, ਜਿੰਨੇ ਬਰਤਨ ਨੇ ਬੇਸ਼ੱਕ ਇਹਨਾਂ ਨਾਲੋਂ ਸਾਫ਼ ਕਰਕੇ ਪੂੰਝ ਕੇ ਹੱਥ ਨਾਲ ਮੈਨੂੰ ਦੇ ਦੇ, ਮੇਰੇ 'ਤੇ ਦਇਆ ਕਰ, ਮੈਂ 3 ਦਿਨ ਤੋਂ ਭੋਜਨ ਨਹੀਂ ਸਕਿਆ। ਉਹਨੂੰ ਤਰਸ ਆ ਗਿਆ, ਉਹਨੇ ਬਰਤਨਾਂ ਨਾਲ ਸਾਫ਼ ਸੂਫ ਕਰਕੇ ਜਿੰਨੀ ਥੋੜ੍ਹੀ ਬਹੁਤੀ ਨਿਕਲੀ ਉਹਦੇ ਠੀਕਰੇ 'ਚ ਪਾ ਦਿੱਤੀ। ਹੁਣ ਰਾਜਾ ਹੈ, ਚੰਗੇ ਚੰਗੇ ਪਕਵਾਨ ਖਾਂਦਾ ਰਿਹਾ ਹੈ। ਹੁਣ ਉਹ ਖਿਚੜੀ ਵਿੱਚ ਕੋਈ ਘਿਓ ਨਹੀਂ, ਕੁਝ ਨਹੀਂ, ਜਦੋਂ ਮੂੰਹ ਵਿੱਚ ਪਾਈ ਉਹ ਲੰਘੇ ਕੋਈ ਨਾ। ਕਹਿਣ ਲੱਗਾ, ਮੈਂ ਕਿਵੇਂ ਖਾਵਾਂਗਾ। ਕਹਿਣ ਲੱਗਾ, ਉਹ ਸਾਹਮਣੇ ਚਲਿਆ ਜਾਓ, ਉੱਥੋਂ ਇਸ ਖਿਚੜੀ ਵਿੱਚ 1.25 ਤੋਲਾ ਘਿਓ ਉਹ ਤੈਨੂੰ ਪਾ ਦੇਣਗੇ, ਉੱਥੋਂ ਘਿਓ ਪਵਾ ਲੈ, ਫਿਰ ਖਾ ਲਈ। ਜਦੋਂ ਉਹ ਦੂਸਰੇ ਪਾਸੇ ਜਾ ਕੇ ਉਸਨੇ ਘਿਓ ਪਵਾ ਲਿਆ, ਬੈਠ ਕੇ ਖਾਣ ਲੱਗਿਆ, ਰਸਤੇ ਦੇ ਵਿੱਚ ਹੀ ਬੈਠ ਗਿਆ, ਤਾਂ ਕੀ ਦੇਖਦਾ ਹੈ, 2 ਸੰਡੇ ਭਿੜਦੇ ਹੋਏ ਆ ਰਹੇ। ਜਦੋਂ ਇੱਕ ਦੌੜਿਆ ਹੋਇਆ ਆਇਆ ਤੇ ਜਨਕ ਦੇ ਹੱਥ 'ਚੋਂ ਠੀਕਰਾ ਛੁੱਟ ਗਿਆ, ਉਹਦੇ ਉੱਤੇ ਸੰਡੇ ਨੇ ਪੈਰ ਰੱਖ ਦਿੱਤਾ, ਜਨਕ ਦੀਆਂ ਚੀਕਾਂ ਨਿਕਲ ਗਈਆਂ, ਮਸਾਂ ਬਚਿਆ ਸੰਡੇ ਤੋਂ, ਉਧਰੋਂ ਚੀਕਾਂ ਨਿਕਲੀਆਂ ਤੇ ਨਾਲ ਹੀ ਅੱਖ ਖੁੱਲ ਗਈ। ਜਦੋਂ ਅੱਖ ਖੁੱਲ ਗਈ, ਮਨ ਵਿੱਚ ਵਿਚਾਰ ਕਰਦਾ ਹੈ ਕਿ ਮੇਰੇ ਨਾਲ ਐਸੀ ਘਟਨਾ ਵਾਪਰੇਗੀ, ਮੇਰੇ ਨਾਲ ਐਸਾ ਹੋਏਗਾ, ਦੂਸਰਾ ਰਾਜਾ ਮੇਰੇ 'ਤੇ ਹਮਲਾ ਕਰੇਗਾ, ਔਰ ਇਹ ਸਭ ਕੁਝ ਮੇਰੇ ਨਾਲ ਵਾਪਰੇਗਾ, ਈਸ਼ਵਰ ਨੇ ਮੈਨੂੰ ਸੁਪਨੇ ਵਿੱਚ ਇਹ ਸਭ ਕੁਝ ਦਿਖਾਇਆ ਹੈ ਪਹਿਲਾਂ। ਤਾਂ ਇੰਨਾ ਸੋਚ ਕੇ ਮਨ ਵਿੱਚ ਜੋਤਿਸ਼ੀ ਇਕੱਠੇ ਕਰ ਲਏ, بڑے بڑے گنت دے ماہر پنڈت ودوان بلا لے، انہوں نے ایک سوال کرنا ہے، اے سچا ہے کہ وہ سچا ہے؟ اور سوال ادھورا ہے، کی سوال ہے کوئی پتہ نہیں، جنک کس گل نو کہہ رہا اے سچا ہے وہ سچا ہے؟ اور سارے ودوان پنڈت خاموش نے، کوئی جواب نہ دے سکے، پھر کی ہویا انہوں نے قید کر لیا، قید کر کے کیا راشن تہاڈے گھراں وچ بھی پہنچے گا تہانوں بھی ملے گا، پر جنی دیر تک تسی اس سوال دا جواب نہیں دیندے اونی دیر تک اتھوں چھٹکارا نہیں ملے گا۔ ہن سارے ودوان پنڈت براہمن قید ہو گئے۔ ادھر دوسرے پاسے جنک رشی کیش وچ اپنی ماں دے پاس استاوکر رہ رہا ہے۔ جنک نے استاوکر دے پتا نو بھی قید کیتا ہویا، استاوکر دا جڑا نام ہے بالک دا نام استاوکر ہے، اس کر کے پیا کیونکہ وہ شریر نو اٹھ وال پیندے سن، ایڈا میڈا سی شریر سارا، وہ وڑ کیوں پائے؟ وہ پتا نے انہوں شراپ دیتا سی، وہ اجے ماں کے ادھر سی، تے پتا ماں نو کتھا کر کے سنا رہا سی، کتھا کردیا کردیا کسی وید دیاں پنکتیاں دی کتھا غلط ہو گئی، تے استا وکر ماتا دے ادھر وچوں برہم گیانی ہوندیا ہویا جواب دیندا کہ پتا جی کتھا غلط کر گئے ہو، اینو ٹھیک کرو۔ جدوں آواز آئی تے پتا نے کہا تو تیرے شریر نو اٹھ وال پئے نے، تو ہنے میری غلطیاں کڈن لگ گیا، جا جدو جنمے گا ایویں ہی وڑ رہن گے شریر نو۔ اس کر کے شریر نو اٹھ وال پئے گئے تے نام استا وکر پی گیا، جس دا مطلب ہے است دا مطلب ہے اٹھ، تے وکر دا ارتھ ہے وال ونگ، استا وکر اٹھ ونگ جس دے شریر نو پیندے۔ تو استا وکر رشی کیش ایک ودیالے وچ پڑھدا ہے سنسکرت، تے شام نو سارے ودیالے دے ودیارتھی جڑے نے وہ گنگا دے کنڈے کھیڈن لئی آ گئے، کھیڈدے کھیڈدے بچے شرارتی ہوندے نے تے استا وکر دیاں پھوڑیاں کسے دوسرے بچے نے چکے نٹ گیا، جدوں پھوڑیاں چکے نٹھیا تے استا وکر چپ کریا بیٹھا ہے، وہ نال دا وہ ساتھی کہن لگا بھائی یہ پھوڑیاں دے دے، اس بچارے دا پتا نہیں ہے، یہ تنگ نہ کر۔ آستا وکر دے جدوں یہ بچن کرنا چ پے، ان کیا میں جس گھر میں رہندا ہاں اتے ایک ویکتی ہے جنہوں میں پتا جی کہہ کے پکارنا، وہ کون ہے؟ اپنی ماں دے پاس آ گیا، آ کے پھوڑیاں رکھیاں رون لگ پیا۔ ماں نے رون کا کارن پوچھا پتر کیوں رو رہا ہے؟ تینو کسے ماریا؟ کہنے لگا بالکل نہیں ماریا، پر میں ایک گل جاننا چاہتا ہاں کہ میرا پتا کتھے ہے تے کون ہے؟ انہیں وہ پتا کا نام دسیا، تیرا پتا وہ ہے کتھے ہے؟ کہنے لگی وہ گھروں چلیا گیا۔ کہنے لگا پھر تو سری آ گیا نہیں منی ہونی، وہ حکم چ نہیں چلتی ہوئے گی تا چلیا گیا، تیرے تو دکھی ہو کے چلا گیا۔ وہ کہنے لگی ایسی بات نہیں ہے، وہ میرے تو دکھی ہو کے نہیں گیا، پر میں تینوں دسنا بھی نہیں چاہتی کیوں کیوں چلا گیا کتھے گیا، کیونکہ جے میں تینوں دس دی ہاں پھر توں جدی ہے تو کہیں گا میں بھی جانا۔ کہنے لگا میں اونی دیر تک بھوجن نہیں کراں گا جنی دیر تک اے سارا کچھ تیتھوں پوچھنا نہ۔ ہوں بچے کی جد ہو گئی، کریا ہٹ تے بال ہٹ ادو منے ہوئے ہٹ نے، عورت دی جد تے بچے دی جد یہ برابر برابر ہے، جنی دیر جد پوری نہ ہو جائے کوئی مندہ نہیں۔ تو جدوں استا وکر نے یہ گل کہی کہ میں پوچھے بنا نہیں رہا گا، تے ماں نے بچن کہے پتر جس نو تو پتا کہندا ہے اتھے رہ کے، وہ تیرا پتا نہیں وہ میرا پتا ہے، تیرا نانا ہے، تیرا پتا ਜਨਕ ਰਾਜੇ ਦੀ ਕੈਦ ਵਿੱਚ ਹੈ। ਉੱਥੇ ਕਿਸੇ ਸਵਾਲ ਦਾ ਜਵਾਬ ਦੇਣ ਗਿਆ, ਅਜੇ ਤੱਕ ਵਾਪਸ ਨਹੀਂ ਆਇਆ। ਤੇਰਾ ਪਿਤਾ ਬੜਾ ਵਿਦਵਾਨ ਪੰਡਿਤ ਹੈ, ਬੜੇ ਬੜੇ ਸਵਾਲਾਂ ਦੇ ਜਵਾਬ ਉਹ ਦੁਨੀਆਂ 'ਤੇ ਦਿੰਦਾ ਹੈ, ਪਰ ਮੈਂ ਇਹ ਜਾਣ ਨਹੀਂ ਸਕੀ ਕਿ ਜਨਕ ਦਾ ਸਵਾਲ ਕੈਸਾ ਸੀ ਜਿਸ ਦਾ ਜਵਾਬ ਉਹ ਨਹੀਂ ਦੇ ਸਕਿਆ ਪਰ ਵਾਪਸ ਨਹੀਂ ਪਰਤਿਆ। ਪਰ ਮੈਂ ਇਹ ਸੁਣਿਆ ਜ਼ਰੂਰ ਹੈ ਕਿ ਜਨਕ ਨੇ ਬਹੁਤ ਸਾਰੇ ਪੰਡਿਤਾਂ ਨੂੰ ਹੋਰ ਵੀ ਕੈਦ ਕੀਤਾ ਹੈ ਕਿ ਮੇਰੇ ਸਵਾਲ ਦਾ ਜਵਾਬ ਦਿਓਗੇ ਤਾਂ ਫਿਰ ਜਾਓਗੇ, ਆਪਣੇ ਘਰ ਰਾਸ਼ਨ ਪਹੁੰਚ ਜਾਂਦਾ, ਤੇਰੇ ਪਿਤਾ ਨੂੰ ਰੋਜ਼ੀਨਾ ਮਿਲਦਾ, ਤਨਖਾਹ ਮਿਲਦੀ ਹੈ, ਰਾਸ਼ਨ ਘਰ ਆ ਜਾਂਦਾ ਹੈ, ਪਰ ਤੇਰਾ ਪਿਤਾ ਨਹੀਂ ਆਇਆ। ਕਹਿਣ ਲੱਗਾ, ਮਾਂ ਮੈਂ ਪਿਤਾ ਦੇ ਪਾਸ ਜਾਣਾ ਹੈ। ਉਹ ਕਹਿਣ ਲੱਗੀ, ਬਸ ਇਸੇ ਗੱਲ ਮਾਰਿਆ ਮੈਂ ਤੈਨੂੰ ਨਹੀਂ ਸਦੱਸਦੀ। ਕਹਿਣ ਲੱਗਾ, ਮੈਂ ਪਿਤਾ ਦੇ ਪਾਸ ਜਾਣਾ ਹੈ ਪਰ ਨਾਲ ਮੈਂ ਤੈਨੂੰ ਇਹ ਕਹਿਣਾ ਕਿ ਮੈਂ ਪਿਤਾ ਨੂੰ ਛੁਡਵਾ ਕੇ ਲੈ ਕੇ ਆਵਾਂਗਾ। ਕਹਿਣ ਲੱਗੀ, ਤੂੰ ਛੋਟਾ ਜਿਹਾ ਬੱਚਾ ਹੈ, ਬੜੇ ਬੜੇ ਵਿਦਵਾਨ ਪੰਡਿਤ ਉੱਥੇ ਬੈਠੇ ਨੇ ਜਿਹੜੇ ਸਵਾਲ ਦਾ ਜਵਾਬ ਨਹੀਂ ਦੇ ਸਕੇ, ਇੰਨੀ ਦੇਰ ਤੋਂ ਰਾਜੇ ਜਨਕ ਦੀ ਕੈਦ ਵਿੱਚ ਰਹਿ ਰਹੇ ਨੇ, ਪਰ ਤੂੰ ਇਹ ਗੱਲ ਕਹਿੰਦਾ ਕਿ ਮੈਂ ਛੁਡਵਾ ਕੇ ਲੈ ਕੇ ਆਉਣਾ ਹੈ। ਕਹਿਣ ਲੱਗਾ, ਨਹੀਂ, ਮੈਂ ਉਸਨੂੰ ਛੁਡਵਾ ਕੇ ਵਾਪਸ ਘਰ ਪਰਤਾਂਗਾ, ਆਪਣੇ ਮਾਮੇ ਦੇ ਮੋਢਿਆਂ 'ਤੇ ਬੈਠ ਕੇ ਜਨਕ ਦੀ ਨਗਰੀ 'ਚ ਪਹੁੰਚ ਗਿਆ ਅਤੇ ਪਤਾ ਲੱਗਿਆ ਕਿ ਜਨਕ ਦੀ ਅਸਵਾਰੀ ਆ ਰਹੀ ਹੈ। ਪੁਰਾਣੇ ਸਮਿਆਂ ਵਿੱਚ ਰਾਜੇ ਲੋਕ ਹਾਥੀਆਂ 'ਤੇ ਬੈਠ ਕੇ ਸ਼ਹਿਰ ਦਾ ਨਿਰੀਕਸ਼ਣ ਕਰਦੇ ਸਨ, ਦੇਖਦੇ ਸਨ ਸ਼ਹਿਰ ਨੂੰ ਕਿ ਕੈਸੇ ਲੋਕ ਵੱਸ ਰਹੇ ਨੇ, ਉਹਨਾਂ ਦਾ ਵਿਵਹਾਰ ਕੈਸਾ ਹੈ, ਬਿਲਡਿੰਗਾਂ ਕੈਸੀਆਂ ਨੇ, ਰਾਹ ਰਸਤੇ ਕੈਸੇ ਨੇ। ਹੁਣ ਰਾਜੇ ਦੀ ਸਵਾਰੀ ਆ ਰਹੀ, ਅਸ਼ਟਾਵਕਰ ਨੂੰ ਪਤਾ ਚੱਲ ਗਿਆ, ਆਪਣੇ ਮਾਮੇ ਨੂੰ ਕਹਿੰਦਾ ਮੈਨੂੰ ਇੱਥੇ ਹੀ ਬਿਠਾ ਦੇ। ਰਸਤੇ 'ਚ ਬੈਠ ਗਿਆ, ਫੌੜੀਆਂ ਕੋਲ ਰੱਖ ਲਈਆਂ ਅਤੇ ਅਸ਼ਟਾਵਕਰ ਜਦੋਂ ਰਸਤੇ 'ਚ ਬੈਠਾ ਹੈ ਤਾਂ ਜਨਕ ਦੇ ਚੋਬਦਾਰ ਜਿਹੜੇ ਸ਼ਰੀ ਵਾਲੇ ਲੋਕ ਰਾਜੇ ਦੇ ਅੱਗੇ ਅੱਗੇ ਪਾਸੇ ਹੋ ਜਾਓ ਪਾਸੇ ਹੋ ਜਾਓ, ਸਿਕਿਉਰਿਟੀ ਜਿਸ ਨੂੰ ਤੁਸੀਂ ਕਹਿੰਦੇ ਹੋ, ਉਹ ਲੋਕ ਅੱਗੇ ਲੋਕਾਂ ਨੂੰ ਪਿੱਛੇ ਹਟਾਉਂਦੇ ਆ ਰਹੇ ਨੇ। ਜਦੋਂ ਉਹ ਅਸ਼ਟਾਵਕਰ ਦੇ ਪਾਸ ਪਹੁੰਚੇ, ਕਹਿੰਦੇ ਤੂੰ ਕੌਣ ਆ, ਇੱਥੇ ਰਸਤੇ ਦੇ ਵਿਚਕਾਰ ਬੈਠਾ ਹੈ, ਤੂੰ ਕੌਣ ਹੈ? ਕਹਿਣ ਲੱਗਾ, ਕਿਉਂ? ਠੀਕ ਹੈ, ਮੇਰੀ ਮੌਜ ਹੈ, ਮੈਂ ਬੈਠਾ। ਕਹਿਣ ਲੱਗੇ, ਰਾਜੇ ਦੀ ਸਵਾਰੀ ਆ ਰਹੀ ਹੈ, ਇਹ ਆਪਣੀਆਂ ਫੌੜੀਆਂ ਚੁੱਕ ਤੇ ਪਾਸੇ ਹੋ ਜਾ। ਕਹਿਣ ਲੱਗਾ, ਤੁਸੀਂ ਮੂਰਖ ਹੋ ਅਤੇ ਤੁਹਾਡਾ ਰਾਜਾ ਮਹਾਂਮੂਰਖ ਹੈ, ਜਾਓ ਉਸਨੂੰ ਕਹਿ ਦਿਓ ਮੈਂ ਨਹੀਂ ਪਾਸੇ ਅੜਦਾ, ਇੱਥੇ ਬੈਠਾ। ਹੁਣ ਅਸ਼ਟਾਵਕਰ, ਕਿਉਂਕਿ ਬ੍ਰਾਹਮਣ ਦਾ ਪੁੱਤਰ ਹੈ, ਮੱਥੇ 'ਤੇ ਤਿਲਕ ਲੱਗਿਆ, 12 ਤਿਲਕ ਲੱਗੇ ਨੇ, ਹੁਣ ਬ੍ਰਾਹਮਣ ਤੋਂ ਸ਼ਰਾਪ ਵੀ ਕੋਈ ਲੈਣਾ ਨਹੀਂ ਚਾਹੁੰਦਾ, ਪਤਾ ਨਹੀਂ ਕੈਸਾ ਹੈ ਜਿਹੜਾ ਇਤਨੀ ਜਿੱਦ ਕਰ ਰਿਹਾ ਕਿ ਮੈਂ ਨਹੀਂ ਹਟਾਂਗਾ। ਤਾਂ ਚੋਬਦਾਰ ਪਿੱਛੇ ਮੁੜ ਗਏ, ਉਹਨਾਂ ਰਾਜੇ ਦੇ ਹਾਥੀ ਨੂੰ ਰੋਕਿਆ, ਰਾਜੇ ਨੂੰ ਐਸੇ ਬਚਨ ਕਿਹਾ ਕਿ ਰਾਜਨ, ਇੱਕ ਛੋਟਾ ਜਿਹਾ ਬੱਚਾ ਹੈ, ਰਸਤੇ ਦੇ ਵਿਚਕਾਰ ਬੈਠਾ, ਅਸੀਂ ਉਸ ਨੂੰ ਪਿੱਛੇ ਹਟਣ ਲਈ ਕਿਹਾ। ਉਹਨੇ ਐਸੇ ਬਚਨ ਕਹੇ ਕਿ ਤੁਸੀਂ ਮੂਰਖ ਹੋ, ਤੁਹਾਡਾ ਰਾਜਾ ਮਹਾਂਮੂਰਖ ਹੈ, ਮੈਂ ਨਹੀਂ ਹਟਣਾ, ਕੀ ਕਰਿਆ ਜਾਏ? ਹੁਣ ਰਾਜੇ ਲੋਕ ਸਿਆਣੇ ਬੜੇ ਹੁੰਦੇ ਨੇ, ਤਾਂ ਹੀ ਤਰਾਜ ਕਰਦੇ। ਜਨਕ ਹਾਥੀ ਤੋਂ ਉੱਤਰ ਗਿਆ, ਹਾਥੀ ਤੋਂ ਉੱਤਰ ਕੇ ਉਹਨਾਂ ਨੂੰ ਫਿਰ ਪੁੱਛਦਾ ਹੈ, ਉਹ ਬਾਲਕ ਕੈਸਾ ਹੈ? ਕਹਿਣ ਲੱਗੇ ਜੀ, ਉਹਦੇ ਮੱਥੇ 'ਤੇ ਤਿਲਕ ਲੱਗਿਆ ਹੈ, 12 ਤਿਲਕ ਸਾਰੇ ਸਰੀਰ 'ਤੇ ਲਾਏ ਨੇ ਉਹਨੇ, ਜੈਸੇ ਬ੍ਰਾਹਮਣ ਦੀ ਰੀਤੀ ਹੈ। ਉਹਦੇ ਪਾਸ ਫੌੜੀਆਂ ਪਈਆਂ ਨੇ ਅਤੇ ਲੱਗਦਾ ਉਹ ਤੁਰ ਨਹੀਂ ਸਕਦਾ। ਕਹਿਣ ਲੱਗਾ, ਹਾਂ, ਕੀ ਕਿਹਾ ਉਸਨੇ? ਉਹਨੇ ਕਿਹਾ ਕਿ ਤੁਹਾਡਾ ਰਾਜਾ ਮੂਰਖ ਹੈ, ਤੁਸੀਂ ਮਹਾਂਮੂਰਖ ਹੋ। ਕਹਿਣ ਲੱਗਾ, ਹਾਂ, ਮੈਨੂੰ ਇਸ ਲਈ ਉਸਨੇ ਮਹਾਂਮੂਰਖ ਕਿਹਾ ਕਿ ਮੈਂ ਤੁਹਾਡੇ ਵਰਗੇ ਮੂਰਖਾਂ ਨੂੰ ਨੌਕਰੀ ਦਿੱਤੀ ਹੈ, ਤੁਸੀਂ ਮੂਰਖ ਹੋ ਨਾ, ਤੁਹਾਨੂੰ ਦਿਸਦਾ ਸੀ ਉਸਦੇ ਮੱਥੇ ਤਿਲਕ ਲੱਗੇ ਨੇ, ਉਹ ਬ੍ਰਾਹਮਣ ਹੈ, ਤੇ ਤੁਸੀਂ ਉਸ ਨੂੰ ਐਸੇ ਕਿਉਂ ਨਹੀਂ ਕਿਹਾ ਕਿ ਬ੍ਰਾਹਮਣ ਦੇਵਤਾ ਪਾਸੇ ਹੋ ਜਾ, ਬ੍ਰਾਹਮਣ ਦਾ ਸਤਿਕਾਰ ਕਰਨਾ ਤੁਹਾਡੇ ਲਈ ਮਾਣ ਆਉਂਦਾ ਸੀ, ਕਿਉਂ ਨਹੀਂ ਕੀਤਾ? ਇਸ ਲਈ ਉਸਨੇ ਤੁਹਾਨੂੰ ਮੂਰਖ ਕਿਹਾ, ਮੈਨੂੰ ਮਹਾਂਮੂਰਖ ਇਸ ਲਈ ਕਿਹਾ ਕਿ ਮੈਂ ਤੁਹਾਨੂੰ ਨੌਕਰੀ ਦਿੱਤੀ ਹੈ। ਐਸੇ ਬੰਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਬੰਦੇ ਨਾਲ ਗੱਲ ਕਿਵੇਂ ਕਰਨੀ ਹੈ, ਕੈਸਾ ਵਿਅਕਤੀ। ਆਪ ਚਲੇ ਗਿਆ, ਉਤਰ ਕੇ ਕਹਿਣ ਲੱਗਾ ਚਲੋ ਕਿੱਥੇ। ਅਸ਼ਟਾਵਕਰ ਦੇ ਪਾਸ ਪਹੁੰਚ ਗਿਆ, ਜਾ ਕੇ ਨਮਸਕਾਰ ਕੀਤੀ, ਪੁੱਛਿਆ ਤੁਸੀਂ ਇਸ ਨਗਰੀ ਨੂੰ ਭਾਗ ਕਿਵੇਂ ਲਾਏ ਨੇ, ਕਿਵੇਂ ਆਏ ਹੋ? ਕਹਿਣ ਲੱਗੇ ਮੈਂ ਤੇਰੇ ਸਵਾਲ ਦਾ ਜਵਾਬ ਦੇਣ ਆਇਆ। ਅੱਛਾ, ਸਵਾਲ ਦਾ ਜਵਾਬ ਦਿਓਗੇ? ਹਾਂ। ਜਾ ਆਪਣੇ ਨਗਰ ਵਿੱਚ ਟੰਡੋਰਾ ਪਟਵਾ ਕੇ ਅਜਲਾਸ ਆਮ ਕਰ, ਤਮਾਮ ਲੋਕਾਂ ਨੂੰ ਬੁਲਾ, ਮੈਂ ਭਰੀ ਸਭਾ ਵਿੱਚ ਤੇਰੇ ਸਵਾਲ ਦਾ ਜਵਾਬ ਦਿਆਂਗਾ। ਰਾਜੇ ਨੇ ਅਸ਼ਟਾਵਕਰ ਨੂੰ ਆਪਣੇ ਮਹਿਲਾਂ 'ਚ ਭੇਜ ਦਿੱਤਾ। ਆਪ ਆਪਣੀ ਜਗ੍ਹਾ 'ਤੇ ਆ ਕੇ ਜਿੱਥੇ ਸਭਾ ਲਗਾਉਂਦਾ ਸੀ ਉੱਥੋਂ ਹੁਕਮ ਜਾਰੀ ਕਰ ਦਿੱਤਾ ਕਿ ਸਾਰੇ ਰਾਜ ਵਿੱਚ ਢਿੰਡੋਰਾ ਪਟਵਾ ਦਿਓ, ਕਿ ਕੱਲ੍ਹ ਨੂੰ ਅਜਲਾਸ ਆਮ ਹੈ, ਸਭ ਲੋਕ ਉਹਦੇ 'ਚ ਆਉਣ, ਕਿਉਂਕਿ ਇੱਕ ਰਿਸ਼ੀ ਜੀ ਬ੍ਰਾਹਮਣ ਆਇਆ ਹੈ, ਉਸਨੇ ਜਵਾਬ ਦੇਣਾ ਹੈ ਮੇਰੇ ਸਵਾਲ ਦਾ। ਦੂਸਰੇ ਦਿਨ ਸਭ ਲੋਕ ਇਕੱਠੇ ਹੋ ਗਏ, ਸਾਰੇ ਬ੍ਰਾਹਮਣਾਂ ਦੀ ਸਭਾ ਵੀ ਬੈਠੀ ਹੈ ਆਪਣੀਆਂ ਕੁਰਸੀਆਂ ਲਗਾ ਕੇ, ਜੋ ਅੱਜ ਤਾਈਂ ਸਵਾਲ ਦਾ ਜਵਾਬ ਨਾ ਦੇਖ ਸਕੇ ਸਭ ਬੈਠੇ ਨੇ, ਔਰ ਸੋਚ ਰਹੇ ਨੇ ਕਿ ਉਹ ਕੈਸਾ ਵਿਦਵਾਨ ਪੰਡਿਤ ਹੋਏਗਾ ਜਿਹੜਾ ਇਸਦੇ ਸਵਾਲ ਦਾ ਜਵਾਬ ਦੇਗਾ। ਉਹ ਕੌਣ ਹੈ ਇਤਨਾ ਮਹਾਨ, ਜੋ ਸਵਾਲ ਹੀ ਅਧੂਰਾ ਹੈ, ਜਿਸ ਦਾ ਅਸੀਂ ਇਤਨੇ ਇਤਨੇ ਡਿੱਗ ਵਜੇ ਬ੍ਰਾਹਮਣ ਵੀ ਜਵਾਬ ਨਾ ਦੇ ਸਕੇ, ਉਹਦਾ ਜਵਾਬ ਕੌਣ ਦੇਵੇਗਾ? ਦਿੱਤਾ ਹੋਇਆ ਸਮਾਂ ਪੁੱਗ ਗਿਆ, ਅਸ਼ਟਾਵਕਰ ਨੂੰ ਸੋਨੇ ਦੀ ਪਾਲਕੀ 'ਚ ਬਿਠਾ ਕੇ ਉਸ ਜਗ੍ਹਾ 'ਤੇ ਲਿਜਾਂਦਾ ਗਿਆ ਜਿੱਥੇ ਰਾਜੇ ਦਾ ਅਜਲਾਸ ਸੀ, ਰਾਜੇ ਦੀ ਕਚਹਿਰੀ ਕਹਿ ਲਓ, ਰਾਜੇ ਦੇ ਸਿੰਘਾਸਣ ਦੇ ਪਾਸ ਥੋੜ੍ਹੀ ਦੂਰੀ 'ਤੇ ਲਿਆ ਕੇ ਉਹਦੀ ਪਾਲਕੀ ਰੱਖੀ ਗਈ। ਅਸ਼ਟਾਵਕਰ ਨੇ ਪਹਿਲਾਂ ਆਪਣੀਆਂ ਫੌੜੀਆਂ ਬਾਹਰ ਕੱਢੀਆਂ, ਫਿਰ ਆਪ ਬਾਹਰ ਨਿਕਲਿਆ। ਜਦੋਂ ਉਹਦੇ ਸਰੀਰ ਵੱਲ ਟੱਕਿਆ ਸਾਰਿਆਂ ਨੇ, ਤੇ ਸਾਰੇ ਬ੍ਰਾਹਮਣ ਹੱਸ ਪਏ ਕਿ ਇਹ ਜਵਾਬ ਦੇਗਾ ਜਿਸ ਦੇ ਸਰੀਰ ਨੂੰ 8 ਵਾਰ ਪੈਂਦੇ ਨੇ। ਤੇ ਜਨਕ ਅਸ਼ਟਾਵਕਰ ਨੇ ਫੌੜੀਆਂ ਚੁੱਕੀਆਂ ਤੇ ਜਨਕ ਨੂੰ ਕਹਿਣ ਲੱਗਿਆ, ਜਨਕ ਮੈਂ ਤਾਂ ਸੁਣਿਆ ਸੀ ਰਾਜਾ ਤੂੰ ਵਿਦਵਾਨ ਪੰਡਿਤ ਇਕੱਠੇ ਕੀਤੇ ਨੇ, ਪਰ ਇਹ ਤਾਂ ਸਾਰੇ ਚਮਾਰ ਤੂੰ ਇਕੱਠੇ ਕਰੀ ਬੈਠਾ। ਸਭ ਨੂੰ ਗੁੱਸਾ ਆਇਆ ਇਸ ਗੱਲ ਦਾ ਕਿ ਸਾਨੂੰ ਚਮਾਰ ਕਿਹਾ ਹੈ। ਕਹਿਣ ਲੱਗਾ ਹਾਂ ਇਹ ਲੋਕ ਚਮਾਰ ਨੇ। ਕਹਿਣ ਲੱਗਾ ਨਹੀਂ ਜੀ ਇਹ ਪੰਡਿਤ ਨੇ। ਕਹਿਣ ਲੱਗਾ ਨਹੀਂ ਪੰਡਿਤ ਨਹੀਂ ਇਹ ਚਮਾਰ ਨੇ। ਇਹ ਤਾਂ ਹੱਸੇ ਨੇ, ਇਹਨਾਂ ਨੇ ਖਾਲੀ ਮੇਰੇ ਚੰਮ ਵੱਲ ਵੇਖਿਆ ਹੈ, ਇਹਨਾਂ ਨੂੰ ਮੇਰੇ ਗੁਣ ਦਾ ਨਹੀਂ ਪਤਾ। ਇਹ ਜਵਾਬ ਨਹੀਂ ਦੇ ਸਕੇ। ਕੱਲ੍ਹ ਨੂੰ ਇਹਨਾਂ 'ਚ ਕੋਈ ਇਹ ਗੱਲ ਕਹੇ ਕਿ ਮੈਂ ਜਵਾਬ ਦੇ ਸਕਦਾ ਸਾਂ, ਇਹਨਾਂ ਨੂੰ ਫਿਰ ਤੋਂ ਪੁੱਛ ਲੈ, ਕੋਈ ਜਵਾਬ ਦੇ ਸਕਦਾ ਤਾਂ ਦੇਵੇ। ਪੁੱਛਿਆ ਕਿਉਂ ਭਾਈ ਕੋਈ ਤੁਹਾਡੇ 'ਚ ਜਵਾਬ ਦੇ ਸਕਦਾ ਸਵਾਲ ਦਾ ਤਾਂ ਦਿਓ। ਸਭ ਨੇ ਨੀਵੀਆਂ ਪਾ ਲਈਆਂ। ਅਸ਼ਟਾਵਕਰ ਨੂੰ ਕਹਿਣ ਲੱਗੇ ਮਹਾਰਾਜ ਤੁਸੀਂ ਕਿਰਪਾ ਕਰੋ। ਕਹਿਣ ਲੱਗੇ ਇੱਕ ਗੱਲ ਹੈ, ਜੋ ਸਵਾਲ ਕਰਦਾ ਉਹ ਵੱਡਾ ਹੁੰਦਾ ਕਿ ਜੋ ਜਵਾਬ ਦਿੰਦਾ ਉਹ ਵੱਡਾ ਹੁੰਦਾ? ਕਹਿੰਦਾ ਜੀ ਜੋ ਜਵਾਬ ਦਿੰਦਾ ਨਾ ਉਹ ਵੱਡਾ ਹੁੰਦਾ, ਸਵਾਲ ਕਰਨ ਵਾਲਾ ਤਾਂ ਛੋਟਾ ਹੈ। ਕਹਿਣ ਲੱਗਾ ਮੈਂ ਬ੍ਰਾਹਮਣ ਹਾਂ, ਮੈਂ ਤੇਰੇ ਸਵਾਲ ਦਾ ਜਵਾਬ ਦੇਣਾ ਹੈ, ਤੂੰ ਸਿੰਘਾਸਣ ਤੇ ਬੈਠਾ ਹੈ, ਮੈਂ ਥੱਲੇ ਖੜਾ ਹਾਂ। ਇੱਕ ਪਾਸੇ ਤੂੰ ਮੈਨੂੰ ਵੱਡਾ ਕਹਿੰਦਾ ਹੈ, ਇੱਕ ਪਾਸੇ ਛੋਟਾ ਹੋ ਕੇ ਤੂੰ ਸਿੰਘਾਸਣ ਤੇ ਬੈਠਾ ਹੈ, ਜੇ ਸਵਾਲ ਦਾ ਜਵਾਬ ਮੰਗਣਾ ਤਾਂ ਥੱਲੇ ਆ, ਮੈਨੂੰ ਬਿਠਾ ਇੱਥੇ। ਅਸ਼ਟਾਵਕਰ ਸਿੰਘਾਸਣ ਤੇ ਬੈਠ ਗਿਆ, ਜਨਕ ਥੱਲੇ ਆ ਗਿਆ। ਕਹਿਣ ਲੱਗਾ ਰਾਜਨ ਮੈਂ ਬ੍ਰਾਹਮਣ ਹਾਂ, ਤੇ ਬ੍ਰਾਹਮਣ ਦਕਸ਼ਿਣਾ ਲੈ ਬਿਨਾਂ ਕੁਝ ਨਹੀਂ ਕਰਦਾ, ਮੈਂ ਤੇਰੇ ਸਵਾਲ ਦਾ ਜਵਾਬ ਦੇਣਾ ਹੈ, तेरे मन की अशांति दूर करनी है और तू दस ये अवजाने मैनू की दसना देना लिया दे। कहन लगा महाराज जो कहोगे कोई ध्यान रहे, मेरा राज, मेरिया फौजा, मेरे खजाने, मेरा धन, मेरा सब कुछ, मेरा अपना आप भी थोड़ा है, मैं तुहानू दे दिता। कहन लगे सोच लै, कहना दे दिता। उन्नी देर तक एक ब्राह्मण आ गया। ब्राह्मण ने आके जनक पास सवाल किया कि मेरी लड़की की शादी है, मैनू कुछ धन चाहिए। हुण जनक मन विच पहला कह सोचन लग्या भी मैं अपने अहलकारां नूं कहिणा धन दे रहे हो, फिर सोचा भी नहीं धन तां मैं इहनां नूं दे चुक्या, अपने गुरु दे अर्पण कर चुक्या, तन मन धन है ही मेरा नहीं, राजभाग मेरा नहीं, फौजा मेरिया नहीं, कुछ भी मेरा नहीं, तो मैं इस ब्राह्मण नूं की देवां। चुप रहा जनक, कुछ नहीं बोलिया। अखीर ब्राह्मण गर्म होया, गाली गलोच ते उतर आया, पर जनक सब कुछ जर गया, कुछ बोलिया नहीं, क्योंकि मेरे पास है कुछ नहीं, मैं देवा की। आस्था वकर ने कहा जनक हुण तेरे सवाल का जवाब मैं दिंदा हां, ना ये सच्चा है ते ना वो सच्चा है। हुण सवाल की सी, ये सच्चा क्यों सच्चा? जनक जदों सुता तां भिखारी है, जदों जागया तां राजा है। हुण वो राज नूं पुछदा भी ये राज सच्चा है कि वह जिहड़ा सुपना सी वह सच्चा है। वस्ता वकर कहण लगा दोवें झूठे ने, यह भी झूठा है, राज भी झूठा है, ते सुपना भी झूठा है, दोवें झूठे ने। कहण लगा मैं यह भी दस सकता हां कि सब कुछ क्यों होया है। दूसरे जिन्हें ब्राह्मण संसारे इस गल ते हैरान हो गए, कहन लगे सानू समझ नहीं आई, तुसा जवाब दे दिता, राजा भी प्रसन्न है, तुहानु सवाल का जवाब मिल गया है, पर सानू खुलासा करके दसो कि सवाल की सी ते जवाब की। आस्था वकर ने सारी कहानी उसकी सुनाई कि इहदा सवाल सी, उहदा आ जवाब मैं दिता है। सारे सुन के प्रसन्न होए और आस्था वकर ने कहा कि राजन ये घटना तां वापरी कि तैं साधुआं दी सभा विच इह गल कही सी कि मैं नहीं मनदा कि जदों किसे ते माया वापर जाए वह अपने आप नूं भी भुल जाए। तेरे ते माया वापर गई, सुपने विच ही वापरी, तू अपने आप नूं भुल गया कि तू राजा है। इस गल नूं लैके ब्राह्मणां नूं कैद करा दिता, यह सच्चा है क्यों सच्चा है? आखिर तू चिंतन करने वाला बंदा है, ईश्वर का नाम जपण वाला बंदा है, तेनू इस गल का पता होना चाहिदा है कि कुछ भी सच्चा नहीं। बाणी च जिक्र आया है जनक जनक बैठे सिंघासन, नाव मुनि धूर लै लाव है गो। उहदे चरणां दी धूर लै के आस्था वकर दी जनक ने अपने मस्तक तिलाई, कहण लगा मैं राज नहीं करूंगा। आस्था वकर कहण लगा राज तेरा नहीं, राज तू मैनू दे चुकया, तेनू राज करना पएगा, मेरा राज करना पएगा। राज करदे जनक सिमरन इतना करदा रहा कि राजा होके भी सब पासे तो निर्लेप रहा। तो सहज सतगुरु सच्चे पातशाह पावन बाणी च कहिंदे ने जिस नाम रूपी सौदे नूं लैण लई तू संसार ते आया है, ओ राम दा नाम संतां दे घर विच है। राम नाम संतन घर पाया, संतां दे घर विच जा ते राम दे नाम दे सौदे नूं खरीद, मिलेगा किवें ओ अगली पंक्ति च दसदे हन।
ताज अभिमान लियो मन मोल,
कहिंदे अपना मन दे दे, हंकार छड के नाम रूपी सौदे नूं मुल लै लै। सतगुरु जी कह रहे हन
राम नाम हिरदय मह तोल,
ईश्वर दे नाम नूं अपने हिरदे विच तोल, निर्णय कर उसदा, बाकी चीजां नालों नाम श्रेष्ठ है। नाम दी विचार कर, ईश्वर दे नाम नूं अपने अंतशकरण दी तकड़ी विच पा के तोलना कर। ਤੋਲ ਵੱਟੇ ਨੂੰ ਵੀ ਕਹਿੰਦੇ ਨੇ। ਨਾਮ ਇੱਕ ਐਸਾ ਵੱਟਾ ਹੈ ਜਿਸ ਦੇ ਬਰਾਬਰ ਦੁਨੀਆਂ ਦੇ ਸਾਰੇ ਪਾਪ ਪਾ ਦਿਓ ਤੇ ਨਾਮ ਦਾ ਪੱਲਣਾ ਫਿਰ ਵੀ ਭਾਰੀ ਨਹੀਂ। ਇਸ ਕਰਕੇ ਈਸ਼ਵਰ ਦੇ ਨਾਮ ਨੂੰ ਹਿਰਦੇ ਵਿੱਚ ਤੋਲਣਾ ਕਰ, ਵਿਚਾਰਨਾ ਕਰ।
ਲਾਦ ਖੇਪ ਸੰਤੈ ਸੰਗ ਚਾਲ,
ਨਾਮ ਰੂਪੀ ਖੇਪ ਸੌਦੇ ਨੂੰ ਲੱਦ ਕੇ ਸੰਤੈ ਸੰਗ ਚਾਲ, ਸੰਤਾਂ ਦੀ ਸੰਗਤ ਵਿੱਚ ਜਾ ਕੇ ਨਾਮ ਰੂਪੀ ਖੇਪ ਸੌਦੇ ਨੂੰ ਲੱਦ, ਅਤੇ ਜਿਹੜੇ ਰਸਤੇ ਤੇ ਰੱਬ ਦੇ ਪਿਆਰੇ ਸਾਧੂ ਜਨ ਚੱਲਦੇ ਨੇ ਉਸ ਰਸਤੇ ਤੇ ਚੱਲ। ਬਾਣੀ ਚ ਬਚਨਾ ਹੈ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਫਲ ਮਾਨੋ, ਹਰ ਹਰ ਕਥਾ ਨਿਰਾਲੀ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵੜ ਭਾਗੀ ਪਾਏ। ਲਾਦ ਖੇਪ ਸੰਤ ਹੈ ਸੰਗ ਚਾਲ, ਸੰਤਾਂ ਦੀ ਸੰਗਤ ਵਿੱਚ ਜਾ ਕੇ ਉਹ ਖੇਪ ਉਹ ਸੌਦਾ ਲੱਦ ਜਿਸ ਖੇਪ ਨੂੰ ਸੰਤ ਲੱਦ ਰਹੇ ਹਨ। ਸੰਤਾਂ ਦੀ ਸੰਗਤ ਵਿੱਚ ਜਾ ਕੇ ਨਾਮ ਪਲ ਚੱਲਣਾ ਕਰ, ਤੁਰਨਾ ਕਰ।
ਅਵਰ ਤਿਆਗ ਵਿਖਿਆ ਜੰਜਾਲ,
ਹੋਰ ਜਿਹੜੇ ਜ਼ਹਿਰ ਰੂਪੀ ਜੰਜਾਲ ਨੇ ਉਹਨਾਂ ਸਾਰੇ ਜੰਜਾਲਾਂ ਦਾ ਤਿਆਗ ਕਰਦੇ ਸਰੂਪ ਜੀ ਕਹਿੰਦੇ ਹਨ।
ਧਨ ਧਨ ਕਹੇ ਸਭ ਕੋਏ,
ਜਦੋਂ ਤੂੰ ਨਾਮ ਰੂਪੀ ਸੌਦੇ ਨੂੰ ਲੱਦਣ ਲੱਗ ਗਿਆ ਤਾਂ ਗੁਰੂ ਪਾਤਸ਼ਾਹ ਕਹਿੰਦੇ ਫਿਰ ਸਾਰੇ ਤੈਨੂੰ ਕਹਿਣਗੇ ਧਨ ਹੈ, ਧਨ ਹੈ। ਬਾਣੀ ਕੈਸੇ ਜ਼ਿਕਰ ਆਇਆ ਕਿ ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕਾ ਸੰਗ ਚਿੱਤ ਆਵੇ ਨਾਓ। ਧਨ ਐਸਾ ਵਿਅਕਤੀ ਧਨ, ਉਹਦੀ ਮਾਂ ਧਨ, ਉਹਦਾ ਪਿਓ ਧਨ, ਉਹਦੀ ਕੁਲ ਧਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਧਨ ਹੈ, ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ, ਉਹਦੀ ਕੁਲ ਧਨ ਹੈ ਜਿਸ ਕੁਲ ਵਿੱਚ ਉਸਨੇ ਜਨਮ ਲਿਆ ਹੈ। ਗੁਰੂ ਪਾਤਸ਼ਾਹ ਕਹਿੰਦੇ ਜਦੋਂ ਤੂੰ ਐਸਾ ਕਰੇਗਾ, ਨਾਮ ਰੂਪੀ ਸੌਦੇ ਨੂੰ ਲੱਦੇਗਾ, ਤੇ ਫਿਰ ਧਨ ਧਨ ਕਹੇ ਸਭ ਕੋਏ, ਸਾਰੇ ਤੈਨੂੰ ਧਨ ਕਹਿਣਗੇ।
ਮੁਖ ਉਜਲ ਹਰ ਦਰਗਾਹ ਸੋਏ,
ਇਸ ਸੰਸਾਰ ਤੇ ਤੇਰਾ ਮੁਖ ਉਜਲਾ ਹੋਏਗਾ, ਈਸ਼ਵਰ ਦੀ ਦਰਗਾਹ ਵਿੱਚ ਤੇਰੀ ਸੋਏ ਸ਼ੋਭਾ ਹੋਏਗੀ। ਸਤਿਗੁਰੂ ਜੀ ਕਹਿੰਦੇ ਹਨ
ਇਹੋ ਵਪਾਰ ਵਿਰਲਾ ਵਪਾਰ,
ਕਹਿਣ ਲੱਗੇ ਇਹ ਵਪਾਰ ਐਸਾ ਹੈ ਜਿਸ ਨੂੰ ਵਿਰਲੇ ਵਪਾਰੀ ਕਰਦੇ ਨੇ, ਸਾਰੇ ਵਿਰਲੇ। ਤਾਂ ਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਹੈਨ ਵਿਰਲੇ ਨਾ ਹੀ ਖੜੇ, ਫੈਲ ਫੱਕੜ ਸੰਸਾਰ, ਐਸੇ ਵਿਰਲੇ ਨੇ ਜਿਹੜੇ ਨਾਮ ਦੇ ਵਪਾਰ ਨੂੰ ਕਰਦੇ ਨੇ। ਇਹੋ ਵਪਾਰ ਵਿਰਲਾ ਵਪਾਰ ਹੈ, ਇਸ ਵਪਾਰ ਨੂੰ ਵਿਰਲੇ ਵਪਾਰੀ ਕਰਦੇ ਨੇ, ਸਤਿਗੁਰੂ ਜੀ ਕਹਿ ਰਹੇ ਹਨ।
ਨਾਨਕ ਤਾਂ ਕੈ ਸਦ ਬਲਹਾਰਾ,
ਜਿਹੜੇ ਵਪਾਰੀ ਇਸ ਨਾਮ ਦੇ ਵਪਾਰ ਨੂੰ ਕਰਦੇ ਹਨ, ਗੁਰਦੇਵ ਜੀ ਕਹਿੰਦੇ ਮੈਂ ਸਦਾ ਹੀ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ।
ਚਰਨ ਸਾਧ ਕੇ ਧੋਏ ਧੋਏ ਪੀਓ,
ਗੱਜ ਕੇ ਆਖੋ ਸਤਨਾਮ। ਪੁਰਾਣਾ ਸਮਾਂ ਐਸਾ ਸੀ ਜਦੋਂ ਲੋਕਾਂ ਦੇ ਅੰਦਰ ਬਹੁਤ ਵੱਡੀ ਸ਼ਰਧਾ ਸੀ ਗੁਰੂ ਪ੍ਰਤੀ ਔਰ ਸੰਤ ਪ੍ਰਤੀ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਜੀਵਨ ਦਾ ਐਸਾ ਉਲੇਖ ਹੈ ਕਿ ਉਹ ਰੋਜ਼ਾਨਾ 101 ਗਾਗਰ ਪਾਣੀ ਵੀ ਨਾਲ ਇਸ਼ਨਾਨ ਕਰਦੇ ਸਨ। ਆਪਣੇ ਸਰੀਰ ਤੇ 101 ਗਾਗਰ ਪਾਣੀ ਦੀ ਪਾਉਂਦੇ ਰੋਜ਼ਾਨਾ ਅੰਮ੍ਰਿਤ ਵੇਲੇ, ਤੇ ਜਿੰਨੀਆਂ ਸਿੱਖ ਸੰਗਤਾਂ ਹੁੰਦੀਆਂ ਉਹ ਬਾਹਰੋਂ ਉਸ ਅੰਮ੍ਰਿਤ ਪਾਣੀ ਦੇ ਜਿਹੜੇ ਸੰਤਾਂ ਦੇ ਸਰੀਰ ਨੂੰ ਟੱਚ ਕਰਕੇ ਆਇਆ, ਜਿਹੜਾ ਛੋਹ ਕੇ ਆਇਆ, ਉਸ ਜਲ ਨੂੰ ਸੰਗਤਾਂ ਚੂੜੀ ਚੂੜੀ ਲੈ ਕੇ ਪੀ ਜਾਂਦੀਆਂ। ਉਹਨਾਂ ਦੇ ਮਨ ਦੀ ਭਾਵਨਾ ਸੀ। ਯਾਦ ਰੱਖਿਓ, ਵਿਗਿਆਨਕ ਢੰਗ ਨਾਲ ਹਰ ਚੀਜ਼ ਆਪਣਾ ਅਸਰ ਰੱਖਦੀ ਹੈ। ਸਾਧੂ ਦੇ ਚਰਨਾਂ ਤੇ ਪਈ ਹੋਈ ਮਿੱਟੀ, ਬਾਣੀ ਇਹ ਗੱਲ ਦੱਸਦੀ ਹੈ ਕਿ ਲੋਕ ਤੀਰਥਾਂ ਤੇ ਜਾਂਦੇ ਨੇ, ਇਸ ਲਈ ਜਾਂਦੇ ਨੇ ਸਾਡੀ ਮੈਲ ਲੱਥ ਜਾਏ, ਤੇ ਤੀਰਥ ਇਹ ਕਹਿੰਦੇ ਨੇ ਕਿ ਕੋਈ ਸਾਧੂ ਸਾਡੇ ਚ ਆ ਕੇ ਆਪਣੀ ਪੈਰ ਪਾਏ ਤੇ ਸਾਡੀ ਮੈਲ ਲੱਗ ਜਾਏ। ਇਹ ਗੱਲ ਮੇਰੀ ਘੜੀ ਨਹੀਂ ਹੈ, ਬਾਣੀ ਚ ਐਸਾ ਜ਼ਿਕਰ ਆਇਆ, ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਕਹਿੰਦੇ ਪਾਪਾਂ ਦੀ ਮੈਲ ਦੇ ਭਰੇ ਹੋਏ ਲੋਕ ਸਾਡੇ ਵਿੱਚ ਆ ਕੇ ਇਸ਼ਨਾਨ ਕਰਦੇ ਨੇ ਤੇ ਸਾਡੀ ਮੈਲ ਤਾਂ ਗਵਾਚਦੀ ਹੈ ਜਦੋਂ ਕੋਈ ਸਾਧੂ ਸਾਡੇ ਚ ਪੈਰ ਪਾ ਦੇਵੇ। ਯਾਦ ਹੋਏਗੀ ਤੁਹਾਨੂੰ ਕਹਾਣੀ ਕਿ ਭੀਲਣੀ ਨੇ ਪੰਪਾ ਸਰ ਵਿੱਚ ਕੀੜੇ ਪੈ ਗਏ। ਜਦੋਂ ਪੰਪਾ ਸਰ ਚ ਕੀੜੇ ਪਏ ਤੇ ਮਹਾਤਮਾ ਬੜੇ ਬੜੇ, ਰਾਮ ਚੰਦਰ ਜੀ ਮਹਾਰਾਜ ਵੀ ਉੱਥੇ ਪਹੁੰਚੇ, ਬੜੇ ਬੜੇ ਮਹਾਤਮਾ ਉੱਥੇ ਪਾਣੀ ਪੀਂਦੇ ਸਨ। ਭੀਲਣੀ ਦਾ ਉਹਨਾਂ ਤਰਸਕਾਰ ਕੀਤਾ, ਪੰਪਾ ਸਰ ਚ ਕੀੜੇ ਪੈ ਗਏ। ਜਦੋਂ ਕੀੜੇ ਚੱਲ ਗਏ ਸਾਰੇ ਜਲ ਵਿੱਚ ਤੇ ਸਾਰੇ ਕਹਿਣ ਲੱਗੇ ਰਾਮ ਜੀ ਆਏ ਨੇ, ਇਹਨਾਂ ਦੇ ਚਰਨ ਪਵਾਓ, ਪੰਪਾ ਸਰ ਦਾ ਜਲ ਨਿਰਮਲ ਹੋ ਜਾਏਗਾ। ਰਾਮ ਚੰਦਰ ਨੇ ਉਹਨਾਂ ਦਾ ਦੇਖਣ ਲਈ, ਹੰਕਾਰ ਤੋੜਨ ਲਈ ਕਹਿੰਦੇ ਤੁਸੀਂ ਸਾਰੇ ਸਾਧੂ ਚਰਨ ਪਾਓ ਇਹਦੇ ਚ। ਸਾਰੇ ਸਾਧੂਆਂ ਚਰਨ ਪਾਏ ਪਰ ਜਲ ਪਵਿੱਤਰ ਨਾ ਹੋਇਆ। ਰਾਮ ਜੀ ਨੇ ਖੁਦ ਚਰਨ ਪਾਏ ਤੇ ਫਿਰ ਵੀ ਪਵਿੱਤਰ ਨਾ ਹੋਇਆ। ਕਹਿਣ ਲੱਗੇ ਜਾਓ ਸ਼ਬਰੀ ਨੂੰ ਬੁਲਾਓ, ਜਿਸ ਨੂੰ ਤੁਸੀਂ ਸ਼ੂਦਰ ਕਹਿੰਦੇ ਹੋ ਨਾ, ਉਹ ਵੀ ਬੰਦਗੀ ਕਰਦੀ ਹੈ। ਉਹਦਾ ਕੰਮ ਕੀ ਸੀ? ਜਿੱਥੋਂ ਸਾਧੂਆਂ ਨੇ ਲੰਘਣਾ ਉਸ ਜਗ੍ਹਾ ਵਿੱਚ ਝਾੜੂ ਦੇਣਾ, ਮਨ ਦੀ ਭਾਵਨਾ ਰੱਖ ਕੇ ਰੱਬ ਦੇ ਪਿਆਰੇ ਇੱਥੋਂ ਲੰਘਦੇ ਨੇ, ਇਹ ਜਗ੍ਹਾ ਸਾਫ ਕਰਾਂ। ਨਾਮ ਜਪਣਾ ਸਾਫ ਕਰਦਿਆਂ ਕਰਦਿਆਂ ਜਗ੍ਹਾ ਐਸੀ ਵਿਅਕਤੀ ਹੋ ਗਈ ਕਿ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਗਈ। ਰਾਮ ਚੰਦਰ ਜੀ ਸਾਧੂਆਂ ਦੀਆਂ ਕੁਟੀਆਂ ਵਿੱਚ ਪਹਿਲਾਂ ਨਹੀਂ ਗਏ, ਉਹਦੇ ਘਰ ਗਏ ਪਹਿਲਾਂ, ਉਹਦੇ ਜੂਠੇ ਦੇ ਰਾਮ ਚੰਦਰ ਜੀ ਨੇ ਖਾਧੇ। ਜਦੋਂ ਸ਼ਬਰੀ ਨੂੰ ਬੁਲਾਇਆ ਗਿਆ, ਲਿਆ ਕੇ ਉਹਨੇ ਪੰਪਾ ਸਰ ਵਿੱਚ ਆਪਣੇ ਪੈਰ ਪਾਏ ਤੇ ਪੰਪਾ ਸਰ ਦਾ ਜਲ ਨਿਰਮਲ ਹੋ ਗਿਆ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪੀਓ, ਅਗਲੀ ਪੰਕਤੀ ਚ ਕਹਿ ਰਹੇ ਹਨ।
ਅਰਥ ਸਾਧ ਕੋ ਆਪਣਾ ਜੀਓ,
ਕਹਿੰਦੇ ਸਾਧੂ ਨੂੰ ਆਪਣਾ ਆਪ ਅਰਪਣ ਕਰ ਦੇ, ਆਪਣਾ ਜੀਓ ਆਪਣਾ ਆਪ ਸਮਰਪਣ ਕਰ ਦੇ ਉਹਦੀ ਸੇਵਾ ਵਿੱਚ।
ਸਾਧ ਕੀ ਧੂਰ ਕਰੋ ਇਸ਼ਨਾਨ,
ਸਾਧੂਆਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰ, ਉਹਨਾਂ ਦੀ ਧੂੜੀ ਨੂੰ ਲੈ ਕੇ ਮਸਤਕ ਤੇ ਲਾ। ਭਾਈ ਸਾਹਿਬ ਜੀ ਕਹਿੰਦੇ ਨੇ ਬਾਣੀ ਵਿੱਚ ਵੀ ਐਸਾ ਜ਼ਿਕਰ ਆਇਆ, ਧੂੜੀ ਮੱਜਣ ਸਾਧ ਖੇ ਸਾਈ ਥੀਏ ਕਿਰਪਾਲ। ਜੋ ਸਾਧੂਆਂ ਦੀ ਧੂੜੀ ਮੱਥੇ ਤੇ ਲਾਉਂਦਾ ਹੈ ਉਹਨਾਂ ਤੇ ਰੱਬ ਕਿਰਪਾਲੂ ਹੋ ਜਾਂਦਾ। ਪਰ ਬਾਣੀ ਨੇ, ਭਾਈ ਸਾਹਿਬ ਜੀ ਨੇ ਐਸੇ ਬਚਨ ਕਹੇ ਨੇ ਕਿ ਗੁਰ ਧੂੜੀ ਬੁਰੇ ਲੇਖ ਮਿਟਾਏ, ਬੁਰੇ ਲੇਖਾਂ ਨੂੰ ਮਿਟਾ ਦਿੰਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਸਾਧ ਕੀ ਧੂਰ ਕਰੋ ਇਸ਼ਨਾਨ, ਅਗਲੀ ਪੰਕਤੀ ਚ ਕਹਿੰਦੇ ਹਨ।
ਸਾਧੂ ਪਰ ਜਾਇਆ ਕੁਰਬਾਨ,
ਸਾਧੂ ਤੋਂ ਹਮੇਸ਼ਾ ਕੁਰਬਾਨ ਬਲਿਹਾਰ ਜਾਣਾ ਕਰੋ।
ਸਾਧ ਸੇਵਾ ਵਡ ਭਾਗੀ ਪਾਈਐ,
ਸਾਧੂ ਦੀ ਸੇਵਾ ਸਤਿਗੁਰੂ ਕਹਿੰਦੇ ਨੇ ਭਾਈ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ।
ਸਾਧ ਸੰਗ ਹਰ ਕੀਰਤਨ ਗਾਇਐ,
ਸਾਧੂ ਦੀ ਸੰਗਤ ਵਿੱਚ ਜਾ ਕੇ ਰੱਬ ਦੀ ਕੀਰਤੀ ਕਰੋ, ਉਹਦਾ ਜਸ ਗਾਓ, ਸਤਿਗੁਰੂ ਜੀ ਕਹਿੰਦੇ ਹਨ।
ਅਨਕ ਵਿਘਨ ਤੇ ਸਾਧੂ ਰੱਖ,
ਕਿਉਂਕਿ ਅਨੇਕਾਂ ਵਿਘਨ ਰੁਕਾਵਟਾਂ ਤੋਂ ਸਾਧੂ ਤੁਹਾਨੂੰ ਰੱਖ ਲਏਗਾ, ਬਚਾ ਲਏਗਾ।
ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ,
ਸਾਧੂ ਦੀ ਸੰਗਤ ਵਿੱਚ ਜਾ ਕੇ ਜੀਵ ਰੱਬ ਦੇ ਗੁਣ ਗਾਉਂਦੇ ਨੇ ਤੇ ਨਾਮ ਰੂਪੀ ਅੰਮ੍ਰਿਤ ਰਸ ਨੂੰ ਚਖਣਾ ਕਰਦੇ ਹਨ।
ਓਟ ਗਹੀ ਸੰਤੈ ਦਰ ਆਇਆ,
ਜਦੋਂ ਸਾਧੂ ਦਾ ਆਸਰਾ ਲੈ ਕੇ ਕੋਈ ਸਾਧੂ ਦੇ ਸੰਗਤ ਵਿੱਚ ਉਹਦੇ ਦਰਵਾਜ਼ੇ ਤੇ ਆ ਗਿਆ, ਸਤਿਗੁਰੂ ਜੀ ਕਹਿੰਦੇ ਨੇ।
ਸਰਬ ਸੁਖ ਨਾਨਕ ਤਹਿ ਪਾਇਆ,
ਐਸੇ ਵਿਅਕਤੀ ਨੂੰ ਫਿਰ ਸਾਰੇ ਸੁਖ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਾਪਤ ਹੋ ਜਾਂਦੇ ਹਨ।
ਮ੍ਰਿਤਕ ਕੋ ਜੀਵਾਲਨ ਹਾਰ,
ਰੱਬ ਦੇ ਪਿਆਰੇ ਸਾਧੂ ਜਨ ਇੰਨੀ ਤਾਕਤ ਰੱਖਦੇ ਨੇ ਕਿ ਮੁਰਦਿਆਂ ਨੂੰ ਵੀ ਜਿਉਂਦਾ ਕਰ ਸਕਦੇ ਹਨ।
ਭੁੱਖੇ ਕੋ ਦੇਵਤ ਆਧਾਰ,
ਭੁੱਖੇ ਨੂੰ ਭੋਜਨ ਵੀ ਦੇ ਸਕਦੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਆਧਾਰ ਆਸਰਾ ਦਿੰਦੇ ਹਨ।
ਸਰਬ ਨਿਦਾਨ ਜਾਂ ਕੀ ਦ੍ਰਿਸ਼ਟੀ ਮਾਹੇ,
ਸਾਰੇ ਖਜ਼ਾਨੇ ਉਹਨਾਂ ਦੀ ਨਿਗਾਹ ਵਿੱਚ, ਉਹਨਾਂ ਦੀ ਦ੍ਰਿਸ਼ਟੀ ਵਿੱਚ ਹਨ। ਜਿੱਥੇ ਉਹਨਾਂ ਦੀ ਦ੍ਰਿਸ਼ਟੀ ਪੈ ਜਾਏ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ।
ਪੁਰਬ ਲਿਖੇ ਕਾ ਲਹਿਣਾ ਪਾਹੇ,
ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕ ਗੱਲ ਯਾਦ ਰੱਖਿਓ, ਜੀਵ ਆਪਣੇ ਪੁਰਵਲੇ ਕਰਮਾਂ ਦੇ ਲਿਖੇ ਮੁਤਾਬਕ ਹੀ ਇਹ ਲੈਣਾ ਪਾਵੇਗਾ, ਨਹੀਂ ਇਹਨੂੰ ਪ੍ਰਾਪਤ ਨਹੀਂ ਹੋਏਗਾ।
ਸਭ ਕੁਛ ਤਿਸ ਕਾ ਉਹ ਕਰਨ ਯੋਗ,
ਸਭ ਕੁਝ ਉਸ ਪਰਮੇਸ਼ਰ ਦਾ ਹੈ, ਉਹ ਸਭ ਕੁਝ ਕਰਨ ਦੇ ਯੋਗ ਸਮਰੱਥ ਹੈ।
ਜਿਸ ਬਿਨ ਦੂਸਰ ਹੋਆ ਨਾ ਹੋਗ,
ਉਸ ਪਰਮੇਸ਼ਵਰ ਤੋਂ ਬਿਨਾਂ ਨਾ ਕੋਈ ਕਿਸੇ ਕਾਰਨ ਕਰਨ ਨੂੰ ਸਮਰੱਥ ਹੋਇਆ ਹੈ ਤੇ ਨਾ ਕੋਈ ਦੂਸਰਾ ਅੱਗੇ ਨੂੰ ਸਮਰੱਥ ਹੋਵੇਗਾ।
ਜਪ ਜਨ ਸਦਾ ਸਦਾ ਦਿਨ ਰਹਿਣੀ,
ਐ ਜੀਵ ਉਸ ਪਰਮੇਸ਼ਵਰ ਨੂੰ ਸਦਾ ਸਦਾ ਦਿਨ ਰਾਤ ਉਸ ਨੂੰ ਜਪਣਾ ਕਰ।
ਸਭ ਤੇ ਉੱਚ ਨਿਰਮਲ ਇਹ ਕਰਨੀ,
ਸਾਰੇ ਕੰਮਾਂ ਤੋਂ ਉੱਚਾ ਕੰਮ ਹੈ ਇਹ, ਸਾਰੇ ਕੰਮਾਂ ਤੋਂ ਇਹੀ ਕਰਨੀ ਨਿਰਮਲ ਹੈ।
ਕਰ ਕਿਰਪਾ ਜਿਸ ਕੋ ਨਾਮ ਦਿਆ,
ਜਿਸ ਤੇ ਕਿਰਪਾ ਕਰਕੇ ਗੁਰੂ ਨੇ ਮੇਹਰ ਕਰਕੇ ਪਰਮੇਸ਼ਵਰ ਨੇ ਦਇਆ ਕਰਕੇ ਆਪਣਾ ਨਾਮ ਦੇ ਦਿੱਤਾ।
ਨਾਨਕ ਸੋ ਜਨ ਨਿਰਮਲ ਥੀਆ,
ਐਸਾ ਵਿਅਕਤੀ ਭਾਈ ਸਤਿਗੁਰੂ ਜੀ ਕਹਿੰਦੇ ਫਿਰ ਨਿਰਮਲ ਥੀਆ, ਨਿਰਮਲ ਹੋ ਗਿਆ।
ਜਾ ਕੇ ਮਨ ਗੁਰ ਕੀ ਪ੍ਰਤੀਤ,
ਜਿਸ ਵਿਅਕਤੀ ਦੇ ਮਨ ਵਿੱਚ ਗੁਰੂ ਦੀ ਪ੍ਰਤੀਤ ਹੈ, ਗੁਰੂ ਪ੍ਰਤੀ ਭਰੋਸਾ ਹੈ,
ਜਿਸ ਜਨ ਆਵੇ ਹਰ ਪ੍ਰਭ ਚੀਤ,
ਐਸੇ ਵਿਅਕਤੀ ਨੂੰ ਫਿਰ ਹਰ ਪ੍ਰਭੂ ਰੱਬ ਚੇਤੇ ਆਵੇਗਾ। ਸਤਿਗੁਰੂ ਜੀ ਕਹਿੰਦੇ ਹਨ
ਭਗਤ ਭਗਤ ਸੁਣਿਆ ਤੇ ਲੋਏ,
ਐਸਾ ਵਿਅਕਤੀ ਫਿਰ ਭਗਤ ਭਗਤ ਕਰਕੇ ਤਿੰਨਾਂ ਲੋਕਾਂ ਵਿੱਚ ਸੁਣਿਆ ਜਾਏਗਾ ਕਿ ਉਹ ਬੜਾ ਭਗਤ ਹੈ।
ਜਾ ਕੇ ਹਿਰਦੇ ਏਕੋ ਹੋਏ,
ਜਿਸ ਦੇ ਹਿਰਦੇ ਵਿੱਚ ਇੱਕ ਈਸ਼ਵਰ ਦਾ ਨਾਮ ਹੀ ਹੈ, ਐਸਾ ਵਿਅਕਤੀ ਭਗਤ ਕਰਕੇ ਤਿੰਨਾਂ ਲੋਕਾਂ ਵਿੱਚ ਜਾਣਿਆ ਜਾਏਗਾ। ਬਾਣੀ ਵਿੱਚ ਜ਼ਿਕਰ ਆਇਆ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ਿਪਰੋ ਹੋਇਓ ਲਾਖੀਣਾ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੋਲੋ ਜੋ ਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢੋਹੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸਹਿਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਬਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ, ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਥੰਨਾ ਵੱਟ ਪਾਗਾ। ਜਿਹਨੇ ਈਸ਼ਵਰ ਦੇ ਨਾਮ ਨੂੰ ਜਪਿਆ, ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਭਗਤ ਭਗਤ ਸੁਣੀਐ ਤਿਉਹ ਲੋਏ, ਜਾ ਕੇ ਹਿਰਦੈ ਏਕੋ ਹੋਏ। ਜਿਸ ਦੇ ਹਿਰਦੇ ਵਿੱਚ ਇੱਕ ਈਸ਼ਵਰ ਦਾ ਨਾਮ ਹੀ ਸਮਾ ਗਿਆ, ਉਹ ਤਿੰਨਾਂ ਲੋਕਾਂ ਵਿੱਚ ਭਗਤ ਕਰਕੇ ਜਾਣਿਆ ਜਾਏਗਾ।
ਸੱਚ ਕਰਨੀ ਸੱਚ ਤਾਂ ਕੀ ਰਹਿਤ,
ਉਹਦੀ ਬਾਹਰੀ ਕਰਨੀ ਵੀ ਸੱਚ ਹੋਏਗੀ, ਉਹਦੀ ਅੰਤਰੀਮ ਰਹਿਤ ਵੀ ਸੱਚ ਹੋਏਗੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ
ਸੱਚ ਹਿਰਦੈ ਸਤ ਮੁਖ ਕਹਿਤ,
ਉਹਦੇ ਹਿਰਦੇ ਵਿੱਚ ਵੀ ਸੱਚ ਦਾ ਨਿਵਾਸ ਹੈ ਅਤੇ ਐਸਾ ਵਿਅਕਤੀ ਆਪਣੇ ਮੁਖ ਤੋਂ ਵੀ ਸੱਚ ਕਹੇਗਾ।
ਸਾਚੀ ਦ੍ਰਿਸ਼ਟ ਸਾਚਾ ਆਕਾਰ,
ਉਹਦੀ ਦ੍ਰਿਸ਼ਟੀ ਵਿੱਚ ਈਸ਼ਵਰ ਸੱਚਾ ਆ ਗਿਆ, ਇਸ ਕਰਕੇ ਉਹਦੀ ਦ੍ਰਿਸ਼ਟੀ ਸੱਚੀ ਹੋ ਗਈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਸਦੇ ਸਰੀਰ ਦਾ ਆਕਾਰ ਵੀ ਸੱਚਾ ਹੈ ਜਿਸ ਵਿੱਚ ਈਸ਼ਵਰ ਨੇ ਨਿਵਾਸ ਕੀਤਾ ਹੋਇਆ ਹੈ।
ਸੱਚ ਵਰਤੈ ਸਾਚਾ ਪਾਸਾਰ,
ਉਹ ਸੱਚ ਦੀ ਵਰਤਣ ਵਿੱਚ ਵਰਤਦਾ ਹੈ ਅਤੇ ਸੰਸਾਰ ਪਸਾਰੇ ਨੂੰ ਵੀ ਉਹਦੇ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਸੱਚ ਹੀ ਉਹ ਜਾਣਦਾ ਹੈ। ਸਭ ਕੁਝ ਉਸਦਾ ਜਿਤਨਾ ਪਸਾਰਾ ਉਸਦੇ ਜੀਵਨ ਦਾ ਹੈ ਆਪਣੇ ਦਾ, ਉਹ ਵੀ ਸੱਚ ਹੀ ਹੈ। ਸਤਿਗੁਰੂ ਜੀ ਕਹਿ ਰਹੇ ਹਨ
ਪਾਰ ਬ੍ਰਹਮ ਜਿਨ ਸੱਚ ਕਰ ਜਾਤਾ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਯਾਦ ਰੱਖਿਓ ਸਾਰਾ ਸੰਸਾਰ ਝੂਠਾ ਹੈ ਨਾ, ਜਿੱਥੇ ਬ੍ਰਹਮ ਗਿਆਨੀ ਸੰਸਾਰ ਨੂੰ ਸੁਪਨਾ ਜਾਣਦਾ ਹੈ ਉੱਥੇ ਇਸ ਸੁਪਨੇ ਵਿੱਚ ਤਮਾਮ ਜੀਵਾਂ ਨੂੰ ਸਭ ਗੋਬਿੰਦ ਕਰਕੇ ਜਾਣਦਾ ਹੈ। ਇਸ ਕਰਕੇ ਉਹਦੇ ਲਈ ਸਾਰੇ ਆਕਾਰ ਸੱਚੇ ਨੇ ਕਿਉਂਕਿ ਉਹਦੇ ਚ ਗੋਬਿੰਦ ਦਿਸਦਾ ਹੈ ਉਸਨੂੰ। ਤਾਂ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਨੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਸੱਚ ਕਰਕੇ ਜਾਣ ਲਿਆ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਉਹਦੇ ਲਈ ਅਖੀਰਲੀ ਪੰਕਤੀ ਚ ਕਹਿੰਦੇ ਹਨ
ਨਾਨਕ ਸੋ ਜਨ ਸੱਚ ਸਮਾਤਾ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸਾ ਵਿਅਕਤੀ ਜਿਸ ਨੇ ਪਾਰ ਬ੍ਰਹਮ ਨੂੰ ਸੱਚ ਕਰਕੇ ਜਾਣ ਲਿਆ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਸੋ ਜਨ ਸੱਚ ਸਮਾਤਾ, ਉਹ ਸੱਚ ਵਿੱਚ ਸਮਾ ਜਾਂਦਾ ਹੈ। ਸੱਚ ਵਿੱਚ ਸਮਾ ਗਿਆ ਉਹ ਜਿਸ ਨੇ ਪਾਰ ਬ੍ਰਹਮ ਨੂੰ ਸੱਚ ਕਰਕੇ ਜਾਣ ਲਿਆ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਜਿਸ ਕਾਰਜ ਲਈ ਆਏ ਹਾਂ ਉਸ ਲਈ ਭਾਈ ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ ਤੇ ਫਿਰ ਨਿਰਕਰ ਮਹਿਲ ਪਾਵੋ ਸੁਖ ਸਹਿਜੇ ਬਹੁਤ ਨਾ ਹੋਏ ਕੋ ਫੇਰਾ। ਜੇ ਸੌਦੇ ਨੂੰ ਖਰੀਦਣ ਲਈ ਆਏ ਹੋ ਉਸ ਨੂੰ ਖਰੀਦੋ, ਬਾਣੀ ਪੜ੍ਹਨ ਦਾ ਕਥਾ ਵਿਚਾਰ ਸਰਵਣ ਕਰਨ ਦਾ ਲਾਭ ਤਾਂ ਹੀ ਹੈ ਜੇ ਸਾਡਾ ਮਨ ਉਸ ਨਾਲ ਜੁੜ ਜਾਏ, ਐਸਾ ਜੁੜੇ ਕਿ ਮੁੜ ਕੇ ਜ਼ਿੰਦਗੀ ਭਰ ਟੁੱਟੇ ਨਹੀਂ। ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਾਧ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਇਸ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।